हां जी सत श्री अकाल, नमस्कार ते आदाब। मैं हां बलपुरेवाल। सोमवार दा दिन ते असी तुहाडे मूहरे लैके हाजिर हां अपना प्रोग्राम दी ब्रेकफास्ट शो लैरा। असी उम्मीद करदे हां कि तुसी जिथे जिथे भी होवोगे सवेर दा माण पूरी तरह इंजॉय करन दे होवोगे। ते रेडियो तुसी ट्यून ऑन कर लिया होना आ ते सानू सुनना स्टार्ट कर दिता होना। इस तो पहला तुसी गुरबाणी सरवण कीती आ ते हुण अस अपने शो नू अगे वधाउने आ। ते मेरे वालों यानी बलपुरेवाल वालों तुहानू सारयां नू एक वारी फिर तो बड़ी प्यार भरी सत श्री अकाल। ऐदां जूंदे वास्ते रहो, मौजां माणदे रहो ते पंजाबियां दा माण वधाउंदे रहो। जिवें शो दी शुरुआत हमेशा नावल तो हुंदी आ, लड़ीवार नावल, नावलकार नानक सिंह जी दा पवित्र पापी। अज इस नावल दी चौथी कड़ी आ, यानी चौथा एपिसोड। ते उहदे नाल ही असी नावल नूं अगे वधाउने आ। ते उस तो बाद जिवें हर वार दी तरह टॉक बैक शो ओह करांगे। ਉਹਦੇ ਵਿੱਚ ਤੁਸੀਂ ਆਪਣੀ ਸ਼ਮੂਲੀਅਤ ਇਸ ਪ੍ਰੋਗਰਾਮ ਦੇ ਵਿੱਚ ਪਾ ਸਕਦੇ ਹੋ। ਤੇ ਕਰਦੇ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ। ਪਿਛਲੀ ਵਾਰ ਤੁਸੀਂ ਸੁਣਿਆ ਕਿ ਕਿਵੇਂ ਪੰਨਾ ਲਾਲ ਕਰਜ਼ੇ ਦੇ ਹੇਠਾਂ ਦੱਬਿਆ ਹੀ ਜਾ ਰਿਹਾ ਹੈ। ਉਸ ਵਿਚਾਰੇ ਲਈ ਦਿਨ ਕੱਟੀ ਦੀ ਥਾਂ ਸਿਰ ਉੱਤੇ ਕਰਜ਼ਾ ਤੇ ਕੁੜੀ ਦੇ ਸਹੁਰਿਆਂ ਵੱਲੋਂ ਆਇਆ ਖੱਤ, ਜਿਹਦੇ ਵਿੱਚ ਉਹ ਰਿਸ਼ਤੇ ਤੋਂ ਇਨਕਾਰੀ ਨੇ। ਸਭ ਕੁਝ ਪੜ੍ਹ ਕੇ ਪੰਨਾ ਲਾਲ ਦੀ ਤਾਂ ਜਿਵੇਂ ਜਾਨ ਹੀ ਮੁੱਕ ਗਈ। ਉਸ ਨੂੰ ਤਾਂ ਸਿਰਫ ਇਹੀ ਲੱਗਦਾ ਸੀ ਕਿ ਹੁਣ ਉਹਦੇ ਲਈ ਸਿਰਫ ਮੌਤ ਦਾ ਡਰ ਹੀ ਬਾਕੀ ਏ, ਹੋਰ ਕੁਛ ਤਾਂ ਸ਼ਾਇਦ ਉਸਦੇ ਕੋਲ ਜਾਂ ਉਸਦੇ ਪੱਲੇ ਰਿਹਾ ਹੀ ਨਹੀਂ। ਪਰ ਉਸਦੀ ਪਤਨੀ ਉਸਨੂੰ ਧੀਰਜ ਦਿੰਦੀ ਏ ਕਿ ਫਿਰ ਕੀ ਹੋਇਆ, ਉਹ ਆਪਣੇ ਮਾਲਕ ਕੋਲ ਥੋੜੇ ਬਹੁਤੇ ਪੈਸੇ ਮੰਗ ਲਵੇ ਤੇ ਥੋੜਾ ਬਹੁਤਾ ਉਹ ਗਹਿਣਾ ਗੱਟਾ ਵੇਚ ਕੇ ਕੁੜੀ ਵਾਲਿਆਂ ਨੂੰ ਕੁਛ ਨਾ ਕੁਛ ਦੇ ਦੇਣਗੇ ਸ਼ਾਇਦ, ਜਿਸ ਕਰਕੇ ਇਹ ਵੀ ਹੋ ਸਕਦਾ ਹੈ ਕਿ ਰਿਸ਼ਤਾ ਬਚ ਹੀ ਜਾਵੇ। ਇਹ ਗੱਲ ਸੁਣ ਕੇ ਪੰਨਾ ਲਾਲ ਨੂੰ ਕੁਝ ਧੀਰਜ ਜਿਹਾ ਤੇ ਆਇਆ ਤੇ ਉਹ ਘਰੋਂ ਇਹੀ ਸੋਚ ਕੇ ਤੁਰ ਪਿਆ। ਪਰ ਉਹ ਦੁਕਾਨ ਤੇ ਜਾ ਕੇ ਕੀ ਦੇਖਦਾ ਹੈ ਕਿ ਉਹਦੇ ਮਾਲਕ ਨੇ ਪਹਿਲਾਂ ਹੀ ਕਿਸੇ ਹੋਰ ਬੰਦੇ ਦਾ ਇੰਤਜ਼ਾਮ ਕਰ ਲਿਆ ਹੈ। ਉਹਨੂੰ ਉਸਦੀ ਬਚੀ ਹੋਈ ਤਨਖਾਹ 26 ਰੁਪਏ ਦੇ ਕੇ ਦੁਕਾਨ ਤੋਂ ਤੋੜ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਪਤਾ ਨਹੀਂ ਪੰਨਾ ਲਾਲ ਕਿੱਧਰ ਨੂੰ ਜਾ ਰਿਹਾ ਹੈ, ਕੀ ਕਰਨ ਲਈ ਤੇ ਕਿਉਂ। ਆਓ ਸੁਣਦੇ ਹਾਂ ਅੱਜ ਇਸ ਤੋਂ ਅੱਗੇ। ਚੌਦਾਂ ਸਾਲਾਂ ਦੀ ਪੜ੍ਹਾਈ ਖਤਮ ਕਰਕੇ ਕਿਰਦਾਰ ਵਿਹਲਾ ਹੋਇਆ ਤਾਂ ਇਸ ਲੰਮੀ ਚੌੜੀ ਜ਼ਿੰਦਗੀ ਵਿੱਚ ਉਹ ਇਕੱਲਾ ਹੀ ਸੀ। ਆਪਣਾ ਆਖਣ ਨੂੰ ਉਸਦਾ ਕੋਈ ਹੈ ਹੀ ਨਹੀਂ ਸੀ। ਉਸਦਾ ਪਿਓ ਇੱਕ ਸਧਾਰਨ ਸ਼੍ਰੇਣੀ ਦਾ ਆਦਮੀ ਸੀ, ਜਿਸਨੇ ਘੜੀ ਸਾਜ ਦੀ ਕਿਰਤ ਕਰਕੇ ਬੜੇ ਕਸ਼ਟਾਂ ਦੀ ਕਮਾਈ ਨਾਲ ਪੁੱਤਰ ਨੂੰ ਪੜ੍ਹਾਇਆ ਸੀ। ਪੁੱਤਰ ਨੇ ਅਜੇ ਐਫਏ ਵੀ ਖਤਮ ਨਹੀਂ ਸੀ ਕੀਤੀ ਕਿ ਮੌਤ ਨੇ ਉਸਦੇ ਸਿਰ ਤੋਂ ਪਿਓ ਦਾ ਸਾਇਆ ਚੁੱਕ ਲਿਆ। ਉਸਦੀ ਮਾਂ ਪਾਸ ਜੋ ਬਚੀ ਖੁਚੀ ਕਮਾਈ ਸੀ ਉਸ ਨਾਲ ਉਸਨੇ ਪੁੱਤਰ ਨੂੰ BA ਤੱਕ ਪਹੁੰਚਾ ਦਿੱਤਾ। ਮਾਂ ਦੀ ਇੱਕੋ ਇੱਕ ਸੱਤਰ ਸੀ ਕਿ ਪੁੱਤਰ ਨੂੰ ਕਿਸੇ ਤਰ੍ਹਾਂ BA ਪਾਸ ਕਰਵਾਉਣ ਦੀ, ਪਰ ਨਤੀਜਾ ਸੁਣਨ ਦੀ ਖੁਸ਼ਖਬਰੀ ਉਸ ਵਿਚਾਰੀ ਦੇ ਭਾਗਾਂ ਵਿੱਚ ਹੀ ਨਹੀਂ ਸੀ। ਉਹ ਮਿਆਦੀ ਬੁਖਾਰ ਦੇ ਪੰਜੇ ਵਿੱਚ ਫਸ ਕੇ ਰਹਿ ਗਈ ਤੇ ਸਦਾ ਦੀ ਨੀਂਦ ਸੌ ਗਈ। ਕਿਰਦਾਰ ਮੁੱਢ ਤੋਂ ਹੀ ਮਿਹਨਤੀ ਤੇ ਲਗਨ ਵਾਲਾ ਨੌਜਵਾਨ ਸੀ। ਉਹ ਜਿਸ ਕੰਮ ਪਿੱਛੇ ਵੀ ਪੈਂਦਾ, ਭੈੜਾ ਹੋਵੇ ਚੰਗਾ ਹੋਵੇ, ਉਸ ਨੂੰ ਇੱਕ ਵਾਰੀ ਇੱਕ ਪਾਸੇ ਲਾ ਕੇ ਹੀ ਛੱਡਦਾ ਸੀ। ਇਸ ਤੋਂ ਛੁੱਟ ਉਹ ਹੱਦ ਦਰਦੇ ਦਾ ਜਜ਼ਬਾਤੀ ਆਦਮੀ ਸੀ। ਇਤਨਾ ਕਿ ਜਦ ਕਦੇ ਉਸਦੇ ਜਜ਼ਬੇ ਨੂੰ ਕਿਸੇ ਕਾਰਨ ਹਿਲਜੁਲ ਪੈਦਾ ਹੁੰਦੀ ਤਾਂ ਉਹ ਆਪਣਾ ਆਪ ਵੀ ਭੁੱਲ ਜਾਂਦਾ। ਉਸਦੀ ਉਮਰ ਉਸ ਵੇਲੇ 21-22 ਵਰ੍ਹਿਆਂ ਦੀ ਹੋਵੇਗੀ, ਜਦੋਂ ਉਸਦਾ ਆਪਣੇ ਮਾਂ ਪਿਓ ਨਾਲ ਬਹੁਤ ਪਿਆਰ ਸੀ। ਮਾਪਿਆਂ ਨਾਲ ਤਾਂ ਖੈਰ ਹਰ ਇੱਕ ਸੰਤਾਨ ਦੀ ਮੁਹੱਬਤ ਹੁੰਦੀ ਹੈ, ਪਰ ਕਿਰਦਾਰ ਦੇ ਤਾਂ ਪ੍ਰਾਣ ਹੀ ਜਿਵੇਂ ਮਾਂ ਪਿਓ ਵਿੱਚ ਵਸਦੇ ਸਨ। ਪਿਓ ਦੀ ਮੌਤ ਦਾ ਸਦਮਾ ਅਜੇ ਉਸਦੇ ਅੰਦਰ ਤਾਜ਼ਾ ਹੀ ਸੀ ਕਿ ਮਾਂ ਦੀ ਹੋਂਦ ਤੋਂ ਵੀ ਵਿਚਾਰਾ ਵਾਂਝਿਆ ਗਿਆ। ਪੜ੍ਹਾਈ ਜਦ ਉਸਨੇ ਕਰਨੀ ਸ਼ੁਰੂ ਹੀ ਕੀਤੀ ਸੀ ਤਾਂ ਤਕਰੀਬਨ ਉਦੋਂ ਹੀ ਉਸਦੇ ਅੰਦਰ ਰੀਝ ਸਮਾਈ ਹੋਈ ਸੀ ਕਿ ਬਹੁਤ ਸਾਰੀ ਪੜ੍ਹਾਈ ਕਰ ਚੁੱਕਣ ਤੋਂ ਬਾਅਦ ਉਹ ਆਪਣੇ ਮਾਂ ਪਿਓ ਨੂੰ ਪੱਟ ਤੇ ਪੰਘੂੜੇ ਚੜਾਏਗਾ, ਉਹਨਾਂ ਨੂੰ ਰਾਜਗੱਦੀ ਤੇ ਬਿਠਾ ਕੇ ਦਿਨ ਰਾਤ ਉਹਨਾਂ ਦੀ ਸੇਵਾ ਦਾ ਸਵਾਦ ਮਾਣੇਗਾ। ਪਰ ਭਾਗਾਂ ਦਾ ਦੇਵਤਾ ਤਾਂ ਕਿਸੇ ਅਣਬੋਲੀ ਆਵਾਜ਼ ਵਿੱਚ ਹੀ ਕਹਿ ਰਿਹਾ ਸੀ ਕਿ ਕੇਦਾਰ ਕਿਉਂ ਲੰਮੇ ਦਾਈਏ ਪੈਣਾ ਹੈ, ਉਹ ਤੇਰੀਆਂ ਇਹ ਸਾਰੀਆਂ ਸਦਰਾਨਾ ਅਰਮਾਨਾਂ ਵਿੱਚ ਬਦਲਣ ਵਾਲੀਆਂ ਨੇ ਪੁੱਤ। ਅਚਾਨਕ ਹੀ ਜਦ ਕੁਦਰਤ ਨੇ ਉਸ ਪਾਸੋਂ ਮਾਂ ਵੀ ਖੋ ਲਈ ਤਾਂ ਕੇਦਾਰ ਲਈ ਇਸ ਦੁਨੀਆਂ ਵਿੱਚ ਬਾਕੀ ਕੀ ਰਹਿ ਗਿਆ ਸੀ। ਉਹ ਬਥੇਰਾ ਰੋਇਆ ਕਲਪਿਆ ਹਫ਼ਤਿਆਂ ਬਾਅਦ ਹੀ ਭੁੱਖਾ ਭਾਣਾ ਅੰਦਰ ਵੜ ਕੇ ਬੈਠਾ ਰਿਹਾ। ਪਰ ਏਦਾਂ ਕਰਨ ਨਾਲ ਗਵਾਚਿਆ ਹੋਇਆ ਸਵਰਗ ਥੋੜੀ ਲੱਭ ਪੈਣਾ ਸੀ। ਉਸਦੀ ਮਾਂ ਕਿਹਾ ਕਰਦੀ ਸੀ ਕਿ ਕੇਦਾਰ ਜਦੋਂ ਤੂੰ BA ਪਾਸ ਕਰ ਲਈ ਨਾ ਫਿਰ ਅਸੀਂ ਤੇਰੇ ਲਈ ਤੇਰਾ ਵਿਆਹ ਕਰਾਂਗੇ, ਛਮ ਛਮ ਕਰਦੀ ਤੇਰੀ ਵੋਟੀ ਆਵੇਗੀ। ਤਾਂ ਕੇਦਾਰ ਨਿਆਣਿਆਂ ਵਾਂਗ ਰੋ ਕੇ ਮਾਂ ਦੀ ਛਾਤੀ ਨਾਲ ਚਿੰਬੜ ਜਾਂਦਾ ਤੇ ਕਹਿੰਦਾ, ਮਾਂ ਖਬਰਦਾਰ ਜੇ ਇਹੋ ਜਿਹੀ ਗੱਲ ਮੇਰੇ ਨਾਲ ਕੀਤੀ, ਤੂੰ ਚਾਹੁੰਦੀ ਹੈ ਕਿ ਤੇਰਾ ਪਿਆਰ ਮੇਰੇ ਦਿਲੋਂ ਕੋਈ ਹੋਰ ਖੋ ਲਵੇ, ਮੈਂ ਇਹ ਹਰਗਿਜ਼ ਨਹੀਂ ਹੋਣ ਦਿਆਂਗਾ। ਤੇਰਾ ਪਿਆਰ ਗਵਾ ਕੇ ਜੇ ਮੈਨੂੰ ਰੱਬ ਵੀ ਮਿਲਣਾ ਚਾਹੇ ਨਾ ਤਾਂ ਮੈਂ ਉਸਨੂੰ ਵੀ ਠੁਕਰਾ ਦਿਆਂਗਾ। ਮਾਂ ਦੇ ਹੁੰਦਿਆਂ ਜਿਹੜਾ ਬੇਸਮਾਨ ਘਰ ਉਸ ਲਈ ਸਵਰਗ ਨਾਲੋਂ ਵੀ ਵੱਧ ਸੁਖਦਾਈ ਸੀ, ਉਸ ਘਰ ਵਿੱਚ ਕਦਮ ਰੱਖਦਿਆਂ ਹੀ ਜਿਵੇਂ ਕੇਦਾਰ ਦੇ ਕਲੇਜੇ ਵਿੱਚ ਚਿਸਕਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਸੀ। ਯਾਰਾਂ ਦੋਸਤਾਂ ਨੇ ਬੜੀਆਂ ਤਸੱਲੀਆਂ ਦਿੱਤੀਆਂ, ਆਂਢੀਆਂ ਗੁਆਂਢੀਆਂ ਨੇ ਸਮਝਾਉਣ ਵਿੱਚ ਕੋਈ ਕਸਰ ਨਾ ਛੱਡੀ ਕਿ ਕੇਦਾਰ ਕਦੀ ਕਿਸੇ ਦੇ ਮਾਪੇ ਵੀ ਸਾਰੀ ਨਾਲ ਨਿਭਦੇ ਨੇ। ਜਿਸ ਜੀਵ ਨੂੰ ਦਰਗਾਹੋਂ ਹੀ ਸੱਦਾ ਆ ਗਿਆ ਉਸਨੇ ਤਾਂ ਜਾਣਾ ਹੀ ਸੀ। ਤੂੰ ਤਗੜਾ ਹੋ, ਆਪਣੇ ਪੈਰਾਂ ਤੇ ਖਲੋਣਾ ਸਿੱਖ। ਪਰ ਕੇਦਾਰ ਸੀਗੀ ਥਿੰਦੇ ਭਾਂਡੇ ਵਾਂਗ, ਉਸਨੂੰ ਇੱਕ ਵੀ ਨਸੀਹਤ ਨਹੀਂ ਸੀ ਪਾਉਂਦੀ। ਆਖਿਰ ਇੱਕ ਦਿਨ ਐਸਾ ਆਇਆ ਜਦ ਕੇਦਾਰ ਦੇ ਦਿਲ ਨੇ ਉਛਾਲਾ ਖਾਧਾ ਤੇ ਉਹ ਬਿਨਾਂ ਕਿਸੇ ਨੂੰ ਦੱਸਿਆ ਜਾਂ ਬਿਨਾਂ ਕੋਈ ਇਰਾਦਾ ਬਣਾਇਆ ਘਰੋਂ ਨਿਕਲ ਤੁਰਿਆ। ਤੁਰ ਲੱਗਿਆ ਜਿਹੜੀ ਪੂੰਜੀ ਉਸਦੇ ਕੋਲ ਸੀ ਉਹ 20 ਰੁਪਇਆਂ ਤੋਂ ਵੱਧ ਨਹੀਂ ਸੀ। ਘਰ ਵਿੱਚ ਇੰਨਾ ਕੁਝ ਹੀ ਸੀ। ਘਰ ਨੂੰ ਚੰਦਰਾ ਮਾਰ ਕੇ ਤੇ ਨਿਰ ਉਰਦੇਸ਼ ਤੇ ਬਿਨਾਂ ਨਿਸ਼ਚਾ ਕੀਤੇ ਦੀ ਹਾਲਤ ਵਿੱਚ ਕੇਦਾਰ ਕਈ ਥਾਵਾਂ ਤੇ ਭਟਕਦਾ ਫਿਰਿਆ। ਦਿਨੇ ਉਹ ਤੁਰਨਾ ਸ਼ੁਰੂ ਕਰਦਾ ਤੇ ਰਾਤ ਜਿੱਥੇ ਪੈ ਜਾਂਦੀ ਉੱਥੇ ਲੰਮਾ ਪੈ ਜਾਂਦਾ। ਜਦ ਭੁੱਖ ਲੱਗਦੀ ਤਾਂ ਕਿਸੇ ਤੰਦੂਰ ਤੋਂ 2 ਫੁਲਕੇ ਲੈ ਕੇ ਪੇਟ ਦੀ ਅੱਗ ਬੁਝਾ ਲੈਂਦਾ। ਉਸਦੀ ਪੂੰਜੀ ਘਟਦੀ ਘਟਦੀ ਉੱਕਾ ਹੀ ਖਤਮ ਹੋ ਗਈ ਤਾਂ ਅਚਾਨਕ ਉਸਨੂੰ ਸੋਚ ਆਈ ਕਿ ਹੁਣ ਕੀ ਕਰਾਂਗਾ। ਤੇ ਇਸ ਛੋਟੇ ਜਿਹੇ ਪ੍ਰਸ਼ਨ ਨੇ ਜਿਵੇਂ ਉਸਦੇ ਮਨ ਭਾਵਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਇਸ ਵੇਲੇ ਉਹ ਰਾਵਲਪਿੰਡੀ ਦੇ ਨੇੜੇ ਪਹੁੰਚ ਚੁੱਕਾ ਸੀ। ਪਿੰਡ ਜਾ ਕੇ ਕੋਈ ਨੌਕਰੀ ਕਰ ਲਵੇਗਾ, ਇਹ ਖਿਆਲ ਨਾਲ ਉਸਦੇ ਕਦਮਾਂ ਨੇ ਤੇਜ਼ ਤੇਜ਼ ਚੱਲਣਾ ਸ਼ੁਰੂ ਕਰ ਦਿੱਤਾ। ਪਰ ਜਿਉਂ ਹੀ ਉਸਦੇ ਖਾਲੀ ਪੇਟ ਦੀ ਆਵਾਜ਼ ਉਸਦੇ ਮਨ ਤੱਕ ਆਉਂਦੀ ਤਾਂ ਉਹਦੀ ਧੜਕਣ ਬਰਾਬਰ ਵਧਣ ਲੱਗ ਪੈਂਦੀ। ਆਖਿਰ ਜਦੋਂ ਪਿੰਡੀ ਪੁੱਜਾ ਤਾਂ ਉਸਦੀਆਂ ਆਂਦਰਾਂ ਨੂੰ ਚੂਹੇ ਕੁੱਤਰ ਰਹੇ ਸਨ। ਉਹ ਬੜੀ ਬੇਸਬਰੀ ਨਾਲ ਨੌਕਰੀ ਦੀ ਤਲਾਸ਼ ਕਰਨ ਲੱਗ ਪਿਆ। ਪਰ ਨੌਕਰੀ ਕੋਈ ਅਜਿਹੀ ਚੀਜ਼ ਤਾਂ ਸੀ ਨਹੀਂ ਜਿਹੜੀ ਉਸ ਲਈ ਕੋਈ ਹੱਥਾਂ ਤੇ ਰੱਖੀ ਬੈਠਾ ਸੀ। ਸਾਰਾ ਦਿਨ ਦੁਕਾਨਾਂ ਅੱਗੇ ਖਾਕ ਛਾਣਦਾ ਫਿਰਿਆ। ਉਸਦੀ ਮੁਰਾਦ ਕਿਤੇ ਪੂਰੀ ਨਾ ਹੋ ਸਕੀ। ਉਸਦਾ ਹੁਲੀਆ ਹੀ ਕੁਝ ਇੰਨਾ ਵਿਗੜਿਆ ਤਿਗੜਿਆ ਸੀ ਕਿ ਕੋਈ ਵੇਖ ਕੇ ਉਸਨੂੰ ਮੰਗਤੇ ਜਾਂ ਅਵਾਰਾ ਗਰ ਤੋਂ ਉੱਚਾ ਨਹੀਂ ਸੀ ਸਮਝ ਸਕਦਾ। ਇੱਕ ਦੋ ਥਾਈ ਉਸਨੇ ਪ੍ਰਗਟ ਕੀਤਾ ਕਿ ਉਹ BA ਪਾਸ ਹੈ। ਇਸ ਦਾ ਸਗੋਂ ਉਲਟਾ ਹੀ ਅਸਰ ਹੋਇਆ। ਲੋਕਾਂ ਨੇ ਉਸਨੂੰ ਪਾਗਲ ਸਮਝ ਕੇ ਟੀਚਰਾਂ ਵਿੱਚ ਉਡਾ ਦਿੱਤਾ। ਉਸਨੇ ਇਹ ਰਾਤ ਵੀ ਭੁੱਖਿਆਂ ਹੀ ਕੱਟੀ। ਰਾਤੀ ਜਦ ਮਾਈ ਵੀਰੋ ਦੀ ਬੰਨ ਉੱਤੇ ਜਿੱਥੇ ਬਹੁਤ ਸਾਰੇ ਮੰਗਤੇ ਉਨੀ ਦਿਨੀ ਸੌਂਦੇ ਸਨ ਉਹ ਲੇਟਿਆ ਹੋਇਆ ਸੀ ਤਾਂ ਉਸਨੂੰ ਚੇਤਾ ਆਇਆ ਕਿ ਨਿੱਕੇ ਹੁੰਦਿਆਂ ਉਸਨੇ ਪਿਓ ਪਾਸੋਂ ਘੜੀ ਸਾਜ ਦਾ ਵੀ ਕੰਮ ਸਿੱਖਿਆ ਹੋਇਆ ਹੈ। ਕਿਉਂ ਨਾ ਕਿਸੇ ਘੜੀਆਂ ਵਾਲੀ ਦੁਕਾਨ ਤੇ ਜਾ ਕੇ ਕਿਸਮਤ ਅਜਮਾਈ ਜਾਵੇ। ਤੇ ਸੱਚਮੁੱਚ ਉਸਦੀ ਇਹ ਜੁਗਤ ਕਾਰਗਰ ਸਾਬਤ ਹੋਈ। ਜਿਨ ਦਿਨ ਚੜੇ ਉੱਠਦਾ ਹੀ ਉਹ ਘੜੀਆਂ ਦੀ ਦੁਕਾਨ ਦੀ ਭਾਲ ਵਿੱਚ ਨਿਕਲ ਤੁਰਿਆ। ਆਖਿਰ ਰਾਜਾ ਬਾਜ਼ਾਰ ਵਿੱਚ ਘੜੀਆਂ ਦੀ ਇੱਕ ਵੱਡੀ ਦੁਕਾਨ ਅੱਗੇ ਜਾ ਕੇ ਰੁਕਿਆ। ਦੁਕਾਨ ਦਾ ਮਾਲਕ ਤਕੀਏ ਦਾ ਢਾਸਣਾ ਲਾਈ ਅੱਧ ਲੇਟੀ ਹਾਲਤ ਵਿੱਚ ਬੈਠਾ ਹੋਇਆ ਸੀ, ਹੱਥ ਦੀਆਂ ਉਂਗਲਾਂ ਨਾਲ ਕੁਝ ਗਿਣਦਾ ਹੋਇਆ। ਸਵੇਰੇ ਸਵੇਰੇ ਦੁਕਾਨ ਅੱਗੇ ਮੰਗਤਾ ਖੜਾ ਵੇਖ ਕੇ ਉਸਨੇ ਦਬਕਾ ਮਾਰਿਆ,
ਉਹ ਚੱਲ ਓਏ ਰਸਤਾ ਨਾ ਰੋਕ, ਤੁਰਦਾ ਬਣ,
ਤੈਨੂੰ ਚੜਦਾ ਨਹੀਂ ਤਾਂ ਮੰਗਤੇ ਸਵੇਰੇ ਸਵੇਰੇ ਆ ਜਾਂਦੇ ਨੇ। ਸਰਦਾਰ ਜੀ ਮੈਂ ਮੰਗਤਾ ਨਹੀਂ ਆ, ਕਿਦਾਰ ਨੇ ਬੜੀ ਹਲੀਮੀ ਭਰੇ ਜਵਾਬ ਦਿੱਤਾ।
ਤੇ ਹੋਰ ਕੌਣ ਹੈ, ਮਕਾਨ ਮਾਲਕ?
ਦੁਕਾਨਦਾਰ ਨੇ ਹੋਰ ਤੇਜ਼ ਹੋ ਕੇ ਕਿਹਾ। ਕਿਦਾਰ ਦੇ ਮੂੰਹੋਂ ਬੀਏ ਪਾਸ ਸਭ ਲਫ਼ਜ਼ ਨਿਕਲਣ ਹੀ ਵਾਲਾ ਸੀ ਕਿ ਉਹ ਰੁਕ ਗਿਆ। ਅੱਗੇ ਉਹ ਇਸ ਮੂਰਖਤਾ ਦਾ ਫਲ ਭੋਗ ਚੁੱਕਾ ਸੀ। ਇਸ ਵਾਰੀ ਉਹ ਬੋਲਿਆ, ਜੀ ਮੈਂ ਘੜੀ ਸਾਜੀ ਜਾਣਦਾ ਆ।
ਘੜੀ ਸਾਜੀ ਤੇ ਤੂੰ?
ਉਸ ਨੂੰ ਸਿਰ ਤੋਂ ਪੈਰਾਂ ਤੱਕ ਤੱਕਦਿਆਂ ਹੋਇਆ ਸਿਧਾਰਥ ਸਿੰਘ ਨੇ ਕਿਹਾ,
ਚੱਲ ਝੂਠਾ ਜਿਹਾ ਨਾ ਹੋਏ ਤਾਂ, ਉਹ ਘੜੀ ਸਾਜ ਤੇਰੇ ਵਰਗੇ ਹੁੰਦੇ ਨੇ, ਉਹ ਸ਼ਕਲ ਵੇਖੀ ਆ ਆਪਣੀ, ਅਵਾਰਾ ਗਰਦ ਕੇ ਥਾਂ ਦਾ, ਦੌੜ ਜਾ ਇਥੋਂ।
ਕਿਦਾਰ ਨੇ ਹੋਰ ਅਰਜ ਭਰੀ ਨਜ਼ਰ ਨਾਲ ਉਸ ਵੱਲ ਦੇਖਿਆ ਤੇ ਕਹਿਣਾ ਸ਼ੁਰੂ ਕੀਤਾ, ਸਰਦਾਰ ਜੀ ਮਾਫ ਕਰਨਾ, ਦੁਨੀਆ ਦੀਆਂ ਅੱਖਾਂ ਸਿਰਫ ਬਾਹਰਲੀ ਸ਼ਕਲ ਵੇਖ ਕੇ ਹੀ ਕਿਸੇ ਦੀ ਅਕਲ ਦਾ ਇਲਮ ਦਾ ਅੰਦਾਜ਼ਾ ਲਾਉਂਦੀਆਂ ਨੇ। ਮੈਂ ਆਪਣੇ ਆਪ ਵਿੱਚ ਬਹੁਤ ਕੁਛ ਹਾਂ, ਪਰ ਇਸ ਵੇਲੇ ਕੁਝ ਵੀ ਨਹੀਂ। ਇੱਕ ਮੁਸੀਬਤ ਦਾ ਮਾਰਿਆ ਹੋਇਆ ਪਰਦੇਸੀ ਆ, ਕਈ ਡੰਗਾਂ ਦਾ ਭੁੱਖਾ ਆ, ਮੰਗ ਕੇ ਖਾਣ ਨਾਲੋਂ ਮੈਂ ਮਰ ਜਾਣਾ ਚੰਗਾ ਸਮਝਦਾ ਆ। ਮੈਂ ਤੁਹਾਡੇ ਕੋਲ ਖੈਰਾਤ ਮੰਗਣ ਨਹੀਂ ਆਇਆ, ਮਜ਼ਦੂਰੀ ਲਈ ਆਇਆ ਵਾਂ। ਤੁਸੀਂ ਮੈਨੂੰ ਇੱਕ ਅੱਧੀ ਘੜੀ ਦੀ ਮੁਰੰਮਤ ਦੇ ਦਿਓ ਤਾਂ ਕਿ ਮੈਂ ਪੇਟ ਦੀ ਅੱਗ ਨੂੰ ਬੁਝਾ ਸਕਾਂ। ਉਸ ਦੀਆਂ ਗੱਲਾਂ ਸੁਣ ਕੇ ਅਤਰ ਸਿੰਘ ਵੀ ਸੋਚੀ ਪੈ ਗਿਆ ਕਿ ਇੰਨਾ ਸੁਚੱਜਾ ਬੋਲਣ ਦਾ ਢੰਗ, ਇਤਨਾ ਦਰਦ ਭਰਾ ਲਹਿਜਾ ਤੇ ਇੰਨੇ ਸੋਹਣੇ ਵਾਕ ਕੀ ਕਿਸੇ ਮੰਗਤੇ ਜਾਂ ਅਵਾਰਾ ਗਰਦੇ ਹੋ ਸਕਦੇ ਨੇ। ਉਸਨੇ ਉਸਨੂੰ ਦੁਕਾਨ ਦੇ ਫੱਟੇ ਉੱਤੇ ਬੈਠ ਜਾਣ ਦਿੱਤਾ। ਇੱਕ ਪੁਰਾਣੀ ਘੜੀ, ਇੱਕ ਆਈ ਗਲਾਸ ਤੇ ਕੁਝ ਪੇਸ਼ਕਾਸ ਉਸਦੇ ਅੱਗੇ ਸੁੱਟ ਦਿੱਤੇ ਤੇ ਉਸਨੂੰ ਬੋਲਿਆ,
ਉਹ ਲੈ ਭਲਾ ਇਹਨੂੰ ਖੋਲ ਕੇ ਮੁੜ ਕੇ ਫਿੱਟ ਕਰਕੇ ਦੱਸਾਂ।
ਕਿਦਾਰ ਨੇ ਇਹ ਸਾਰਾ ਕੰਮ ਮੁਕਾਉਣ ਵਿੱਚ 20 ਮਿੰਟ ਲਾਏ, ਜਿਸ ਨੂੰ ਵੇਖ ਕੇ ਦੁਕਾਨਦਾਰ ਤੇ ਹੱਕਾ ਬੱਕਾ ਹੀ ਰਹਿ ਗਿਆ। ਉਸਨੇ ਪੁੱਛਿਆ,
ਉਹ ਕੀ ਕੁਝ ਪੜ੍ਹਨਾ ਲਿਖਣਾ ਵੀ ਜਾਣਦਾ ਹੈ?
ਹਾਂਜੀ ਮੈਂ BA ਪਾਸ ਹਾਂ ਜੀ।
BA ਪਾਸ?
ਦੁਕਾਨਦਾਰ ਨੇ ਜ਼ੋਰ ਦਾ ਕਹਿ ਕਹਾ ਮਾਰ ਕੇ ਕਿਹਾ, ਤੁਸੀਂ ਇਹਦਾ ਵੀ ਇਮਤਿਹਾਨ ਲੈ ਸਕਦੇ ਹੋ। ਕਿਦਾਰ ਨੇ ਆਸ ਭਰੀ ਨਜ਼ਰ ਨਾਲ ਦੁਕਾਨ ਵੱਲ ਤੱਕ ਕੇ ਇਹ ਲਫ਼ਜ਼ ਕਹੇ,
ਲੈ ਇਹਨੂੰ ਪੜ੍ਹ ਕੇ ਵਿਖਾ ਹਾਂ।
ਦੁਕਾਨਦਾਰ ਨੇ ਗੱਦੀ ਹੇਠੋਂ ਇੱਕ ਲਿਫਾਫਾ ਕੱਢਿਆ ਤੇ ਉਸ ਨੂੰ ਫੜਾਇਆ, ਜਿਹੜਾ ਅਜੇ ਅੱਜ ਦੀ ਡਾਕ ਵਿੱਚ ਆਇਆ ਸੀ। ਕਿਦਾਰ ਨੇ ਉਸ ਵਿੱਚੋਂ ਅੰਗਰੇਜ਼ੀ ਦੀ ਟਾਈਪ ਕੀਤੀ ਹੋਈ ਚਿੱਠੀ ਕੱਢੀ ਤੇ ਦਬ ਦਬਾ ਕੇ ਉਸ ਨੂੰ ਪੜ੍ਹਨ ਲੱਗ ਪਿਆ। ਫਿਰ ਉਸਦਾ ਪੰਜਾਬੀ ਵਿੱਚ ਤਰਜਮਾ ਕਰਕੇ ਉਸਨੇ ਦੁਕਾਨਦਾਰ ਨੂੰ ਸੁਣਾ ਦਿੱਤਾ। ਸਰਦਾਰ ਅਤਰ ਸਿੰਘ ਦੇ ਭੱਦੇ ਚਿਹਰੇ ਉੱਤੇ ਇੱਕ ਹੁਲਸਾਊ ਜਿਹੀ ਲਹਿਰ ਦੌੜ ਪਈ। ਉਹ ਸੋਚਣ ਲੱਗਾ ਕਿ ਆਦਮੀ ਤਾਂ ਬੜੇ ਕੰਮ ਦਾ ਮਲੂਮ ਹੁੰਦਾ ਏ, ਪਰ ਜੇ ਹੱਥਾਂ ਦਾ ਸੁੱਚਾ ਹੋਵੇ ਤਾਂ। ਉਸਨੇ ਕਈ ਤਰ੍ਹਾਂ ਦੇ ਪ੍ਰਸ਼ਨ ਉਸ ਨੂੰ ਪੁੱਛੇ ਤੇ ਹਰ ਕਿਸੇ ਦਾ ਕਿਰਦਾਰ ਨੇ ਤਸੱਲੀ ਬਖਸ਼ ਢੰਗ ਨਾਲ ਉਸਨੂੰ ਜਵਾਬ ਦਿੱਤਾ। ਆਖਿਰ ਉਸਨੇ ਬੇਦਿਲੇ ਜੇ ਰੋਹ ਵਿੱਚ ਆ ਕੇ ਕਿਹਾ,
ਲੋੜ ਤੇ ਮੈਨੂੰ ਫਿਲਹਾਲ ਨਾ ਕੋਈ ਨੀ ਹੈਗੀ, ਪਰ ਤੇਰੀ ਹਾਲਤ ਤੇ ਮੈਨੂੰ ਬੜਾ ਤਰਸ ਆਉਂਦਾ ਪਿਆ ਈ। ਜੇ ਮੈਂ ਤੈਨੂੰ ਘੜੀ ਸਾਜੀ ਤੇ ਕਲਰਕੀ ਦਾ ਕੰਮ ਦਵਾਂ ਤਾਂ ਦੱਸ ਕਿੰਨੀ ਤਨਖਾਹ ਲਏਗਾ?
ਸਰਦਾਰ ਜੀ ਮੈਨੂੰ ਸਿਰਫ ਰੋਟੀ ਕੱਪੜੇ ਦੀ ਲੋੜ ਏ, ਤੁਸੀਂ ਆਪਣੀ ਖੁਸ਼ੀ ਨਾਲ ਜੋ ਵੀ ਦਓਗੇ ਮੈਂ ਉਹਦੇ ਵਿੱਚ ਹੀ ਸਹੀ ਆ, ਮੇਰਾ ਕਿਹੜਾ ਕੋਈ ਟੱਬਰ ਰੋਣ ਡਿਆ ਏ, ਕੱਲਾ ਕਾਰਾ ਤਾਂ ਹਾਂ।
ਚੰਗਾ ਮੈਂ ਤੈਨੂੰ 25 ਰੁਪਏ ਮਹੀਨੇ ਦਾਂਗਾ, ਪਰ ਜੇ ਕੰਮ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕਰੇਗਾ।
ਸ਼ੁਕਰੀਆ, ਮੈਂ ਇਦੋਂ ਘੱਟ ਚ ਵੀ ਰਾਜੀ ਸੀ, ਬਾਕੀ ਨਾ ਤੁਸੀਂ ਮੇਰੀ ਮਿਹਨਤ ਤੇ ਇਮਾਨਦਾਰੀ ਬਾਰੇ ਮੈਂ ਮੂੰਹੋਂ ਨਹੀਂ ਕੁਝ ਕਹੂੰਗਾ, ਇਹ ਤਾਂ ਵਕਤ ਆਉਣ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ।
ਚੰਗਾ ਉਧਰ ਉੱਤੇ ਹੋ ਕੇ ਬਹਿ ਜਾ ਚੰਗੀ ਤਰ੍ਹਾਂ, ਕਹਿਣ ਤੋਂ ਬਾਅਦ ਅਤਰ ਸਿੰਘ ਨੂੰ ਇੱਕ ਪਛਤਾਵਾ ਜਿਹਾ ਹੋਣ ਲੱਗ ਪਿਆ। ਮੈਂ ਬੜੀ ਨਾ ਜਲਦਬਾਜ਼ੀ ਕੀਤੀ, 5 ਰੁਪਈਆਂ ਦੀ ਥਾਂ ਇਹਨੇ 15 ਜਾਂ 20 ਵਿੱਚ ਵੀ ਮੰਨ ਜਾਣਾ ਸੀ। ਕੀ ਕਰੀਏ ਹੁਣ, ਜਦ ਮੂੰਹੋਂ ਨਿਕਲ ਹੀ ਗਿਆ। ਅੱਛਾ, ਜ਼ੁਬਾਨ ਕਰਕੇ ਮੁਕਰਨਾ ਤਾਂ ਆਦਮੀ ਦਾ ਕੰਮ ਨਹੀਂ, ਤੇ ਉਸਨੇ ਕਿਰਦਾਰ ਨੂੰ ਕਹਿਣਾ ਸ਼ੁਰੂ ਕੀਤਾ। ਹੁਣੇ ਨਾ ਮੇਰਾ ਆਦਮੀ ਆਉਣ ਵਾਲਾ ਏ, ਉਹ ਤੈਨੂੰ ਦਫ਼ਤਰ ਦਾ ਸਾਰਾ ਕੰਮ ਸਮਝਾ ਦੇਵੇਗਾ। ਬਾਕੀ ਘੜੀ ਸਾਜੀ ਲਈ ਜੋ ਵੀ ਤੈਨੂੰ ਚਾਹੀਦਾ ਹੋਵੇ ਨਾ, ਮੈਨੂੰ ਲਿਸਟ ਬਣਾ ਕੇ ਦੇ ਜਾਈ।
ਅੱਛਾ ਜਨਾਬ, ਬਹੁਤ ਅੱਛੇ, ਪਰ ਜੇ ਮੈਨੂੰ ਥੋੜੇ ਜੇ ਪੈਸੇ ਦੇ ਸਕੋ ਤਾਂ ਮੈਂ ਦੌੜ ਕੇ ਤੰਦੂਰ ਤੋਂ ਰੋਟੀ ਖਾਵਾਂ। ਭੁੱਖ ਨਾ ਮੇਰਾ ਕਲੇਜੇ ਚ ਖੋ ਪੈਣ ਡਈ ਏ ਸਰਦਾਰ ਜੀ।
ਹਾਂ ਹਾਂ, ਲੈ ਜਾ ਜਿੰਨੇ ਚਾਹੀਦੇ ਨੇ। ਕਹਿਣ ਤੋਂ ਬਾਅਦ ਅਤਰ ਸਿੰਘ ਨੇ ਕਮੀਜ਼ ਦੀ ਜੇਬ ਵਿਚ ਹੱਥ ਪਾਇਆ ਤੇ ਟਟੋਲਦਾ ਹੋਇਆ ਉਸਨੂੰ ਸਾਹਮਣਿਓ ਪੰਨਾ ਲਾਲ ਆਉਂਦਾ ਵਿਖਾਈ ਦਿੱਤਾ ਤੇ ਉਸਨੇ ਹੱਥ ਖਾਲੀ ਹੀ ਜੇਬ ਵਿਚੋਂ ਕੱਢ ਲਿਆ ਤੇ ਕਿਹਾ, ਓ ਲੈ ਮੇਰਾ ਆਦਮੀ ਵੀ ਤੁਰਿਆ ਆਉਂਦਾ ਈ, 5-10 ਮਿੰਟ ਲਾ ਕੇ ਨਾ ਇਸ ਕੋਲ ਜਰਾ ਸਾਰਾ ਹਿਸਾਬ ਕਿਤਾਬ ਸਿੱਖ ਲੈ, ਫਿਰ ਤੈਨੂੰ ਅੱਜ ਦੇ ਦਿਨ ਦੀ ਛੁੱਟੀ, ਨਾਲੇ ਰੋਟੀ ਖਾਵੀ ਤੇ ਨਾਲੇ ਬਾਹਰੋਂ ਸਾਬਣ ਲੈ ਕੇ ਨਾ ਆ ਕੱਪੜੇ ਤੋਂ ਆਈ। ਗੰਦੇ ਆਦਮੀ ਗੰਦੇ ਕੱਪੜਿਆਂ ਨਾਲ ਨਾ ਆਦਮੀ ਦੁਕਾਨ ਤੇ ਬੈਠਾ ਬੁਰਾ ਲੱਗਦਾ ਆ।
ਅੱਛਾ ਜਨਾਬ, ਠੀਕ ਆ।
ਕਿਦਾਰ ਨੇ ਭਾਵੇਂ ਪ੍ਰਵਾਨ ਕਰ ਲਿਆ, ਪਰ ਉਸਨੂੰ ਖਤਰਾ ਸੀ ਕਿ ਭੁੱਖ ਨਾਲ ਉਸਦੀ ਜੋ ਦੁਰਦਸ਼ਾ ਹੋਈ ਪਈ ਏ, ਕਿਸੇ ਇਸ ਹਾਲਤ ਵਿਚ ਉਸ ਕੋ ਕੰਮ ਹੋ ਸਕੇਗਾ ਕਿ ਨਹੀਂ। ਇਸ ਤੋਂ ਬਾਅਦ ਜਿਸ ਤਰ੍ਹਾਂ ਪੁਰਾਣੇ ਆਦਮੀ ਯਾਨੀ ਪੰਨਾ ਲਾਲ ਕੋਲੋਂ ਉਸਨੇ ਚਾਰਜ ਲਿਆ, ਇਸ ਦਾ ਸਾਰਾ ਕੁਝ ਸਾਰਾ ਵਰਤਾਰਾ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ। ਚਾਰਜ ਤੇ ਤਨਖਾਹ ਲੈਣ ਤੋਂ ਬਾਅਦ ਪੰਨਾ ਲਾਲ ਚਲਾ ਗਿਆ। ਇਧਰ ਕਿਦਾਰ ਦੀ ਭੁੱਖ ਤ੍ਰੇ ਜਾਂਦੀ ਰਹੀ। ਉਸਨੇ ਪੰਨਾ ਲਾਲ ਦੇ ਚਿਹਰੇ ਉੱਤੇ ਜੋ ਕੁਝ ਦੇਖਿਆ, ਜਿਹੜੇ ਵਾਕ ਆਉਂਦਿਆਂ ਉਸਨੇ ਮਾਲਕ ਨੂੰ ਕਹੇ, ਉਸਨੂੰ ਸਭ ਮਾਮਲਾ ਸਮਝ ਆ ਗਿਆ। ਦੁਖੀ ਨੂੰ ਦੁਖੀ ਦੀ ਪਹਿਚਾਣ ਹੁੰਦੀ ਏ ਤੇ ਕਿਦਾਰ ਨੂੰ ਵੀ ਸੀ। ਉਸਦੇ ਦਿਲ ਵਿਚ ਪਛਤਾਵਾ ਹੋ ਰਿਹਾ ਸੀ ਕਿ ਕਿਉਂ ਕਿਸੇ ਗਰੀਬ ਆਦਮੀ ਦੀ ਉਸਨੇ ਰੋਜੀ ਰੋਟੀ ਤੇ ਡਾਕਾ ਮਾਰਿਆ ਏ। ਚਾਰਜ ਲੈਣ ਦੇ ਦੌਰਾਨ ਵੀ ਉਸਦਾ ਦਿਲ ਕਈ ਵਾਰ ਇਹ ਖਿਆਲ ਉੱਠਿਆ ਕਿ ਉਹ ਆਪਣੇ ਆਪ ਨੂੰ ਪੰਨਾ ਲਾਲ ਦੇ ਰਸਤੇ ਚੋਂ ਹਟਾ ਲਵੇ, ਪਰ ਚਾਹੁੰਦਾ ਹੋਇਆ ਵੀ ਉਹ ਇਹ ਨਾ ਕਰ ਸਕਿਆ। ਚਾਰਜ ਦੇਣ ਤੋਂ ਬਾਅਦ ਦੁਕਾਨ ਤੋਂ ਉਤਰਦਾ ਹੋਇਆ ਜਦ ਪੰਨਾ ਲਾਲ ਜਾਣ ਲੱਗਾ ਤਾਂ ਉਸਨੇ ਇੱਕ ਪੀੜ ਭਰੀ ਤੇ ਕੁਰਲਾਉਂਦੀ ਨਜ਼ਰ ਕਿਦਾਰ ਉੱਤੇ ਸੁੱਟੀ। ਉਸਨੂੰ ਜਾਪਦਾ ਸੀ ਕਿ ਜਿਵੇਂ ਅੱਖਾਂ ਵਿਚ ਹੀ ਪੰਨਾ ਲਾਲ ਉਸਨੂੰ ਜਾਂਦਾ ਜਾਂਦਾ ਕੋਈ ਭਾਰੀ ਸ਼ਰਾਬ ਦੇ ਗਿਆ ਏ। ਉਸਦੇ ਅੰਦਰ ਰੋਜ਼ਗਾਰ ਮਿਲਣ ਦੀ ਸਾਰੀ ਖੁਸ਼ੀ ਛੋਈ ਮੋਈ ਹੋ ਗਈ। ਕਿਦਾਰ ਸਾਰਾ ਦਿਨ ਪਛਤਾਉਂਦਾ ਰਿਹਾ ਤੇ ਇਸੇ ਅੱਗ ਵਿਚ ਝੁਲਸਦਾ ਰਿਹਾ ਕਿ ਉਸਨੇ ਕਿਸੇ ਗਰੀਬ ਦੀ ਰੋਜੀ ਰੋਟੀ ਖੋਈ ਹੋਈ ਹੈ। ਧੰਨਵਾਦ। ਅੱਜ ਲਈ ਇੰਨਾ ਹੀ। ਤੁਸੀਂ ਸੁਣ ਰਹੇ ਸੀ ਨਾਵਲਕਾਰ ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਪਵਿੱਤਰ ਪਾਪੀ। ਅੱਜ ਦੇ ਭਾਗ ਵਿਚ ਇਸ ਦੀ ਇੱਥੇ ਹੀ ਸਮਾਪਤੀ ਕਰਾਂਗੇ ਤੇ ਅਗਲਾ ਪ੍ਰੋਗਰਾਮ ਜਿਹੜਾ ਟਾਕ ਬੈਕ ਸ਼ੋ ਏ, ਕਿ ਯਾਨੀ ਤੁਸੀਂ ਕਾਲ ਕਰ ਸਕਦੇ, ਕਾਲ ਵੀ ਕਰ ਸਕਦੇ ਹੋ ਤੇ ਮੈਸੇਜ ਵੀ ਕਰ ਸਕਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਦੀ ਬ੍ਰੇਕਫਾਸਟ ਸ਼ੋ ਲਹਿਰਾਂ ਏ, ਅੱਜ ਹੈਗਾ ਏ ਖੁਸ਼ੀ ਤੇ। ਖੁਸ਼ੀ ਤੇ ਮਤਲਬ ਹੈਪੀਨੈਸ ਤੇ, ਕਿ ਤੁਹਾਡੀ ਜ਼ਿੰਦਗੀ ਵਿਚ ਕਿਹੜੀ ਇਹੋ ਜਿਹੀ ਚੀਜ਼ ਹੈ, ਕਿਹੜਾ ਇਹੋ ਜਿਹਾ ਇਨਸਾਨ ਹੈ, ਕਿਹੜੀ ਇਹੋ ਜਿਹੀ ਗੱਲ ਹੈ ਜਿਹੜੀ ਤੁਹਾਨੂੰ ਖੁਸ਼ੀ ਦਿੰਦੀ ਹੈ। ਅੱਜ ਆਪਾਂ ਇਹਦੇ ਉੱਤੇ ਗੱਲ ਕਰਾਂਗੇ। ਤੁਸੀਂ ਵੀ ਸਾਨੂੰ ਦੱਸਣਾ ਕਿ ਤੁਹਾਡੀ ਲਾਈਫ ਵਿਚ ਹੈਪੀਨੈਸ ਦਾ ਮਤਲਬ ਕੀ ਹੈ। ਸੁਣਦੇ ਹਾਂ ਇੱਕ ਪਿਆਰਾ ਜਿਹਾ ਗਾਣਾ ਤੇ ਇਸ ਤੋਂ ਬਾਅਦ ਪ੍ਰੋਗਰਾਮ ਵਿਚ ਵਾਪਿਸ ਆਉਂਦੇ ਹਾਂ ਤੇ ਵਾਪਿਸ ਆਉਣ ਤੋਂ ਬਾਅਦ ਤੁਸੀਂ ਸਾਨੂੰ ਜਵਾਬ ਦਿਓ ਤੇ ਅਸੀਂ ਤੁਹਾਡੇ ਨਾਲ ਕਰਦੇ ਹਾਂ ਇਸ ਮੁੱਦੇ ਤੇ ਗੱਲਾਂ ਪਤਾ।
ਚਾਰ ਦਿਹਾੜਿਆ ਰੋਂਦੇ ਆਏ ਰੋਂਦੇ ਜਾਣਾ ਹੱਸ ਕੇ ਕੱਟ ਲੈ ਚਾਰ ਦਿਹਾੜਿਆ ਜਿਉਂ ਲਾਏ ਜੋ ਘੜੀਆਂ ਮਿਲੀਆਂ ਜਿਉਂ ਲਾਏ ਜੋ ਘੜੀਆਂ ਮਿਲੀਆਂ ਸਦਾ ਨੀ ਰਹਿਣੇ ਸੱਜਣ। ਹੱਸ ਕੇ ਕੱਟ ਲੈ ਚਾਰ ਦੇ ਹਾੜੇ ਰੋਂਦੇ ਆਏ ਰੋਂਦੇ ਜਾਣਾ ਹੱਸ ਕੇ ਕੱਟ ਲੈ ਚਾਰ ਦੇ ਹਾੜੇ ਉਹ ਸਰਦਾ ਮੱਜਦਾ ਜਲਦਾ ਫਿਰਦਾ ਖੇਡ ਚ ਘਾ ਤੋਂ ਲੜਦਾ ਫਿਰਦਾ ਸ਼ੌਹਰਤ ਪੈਸਾ ਰੇਤੇ ਵਰਗਾ ਟੁੱਟ ਕੇ ਮੁੱਠੀ ਫੜਦਾ ਫਿਰਦਾ ਫੁਲਵਾੜੀ ਨੱਚੀ ਮਾਂ ਦੇ ਪੈਰਾਂ ਦੇ ਵਿੱਚ ਨੱਚੀ ਮਾਂ ਦੇ ਪੈਰਾਂ ਦੇ ਵਿੱਚ ਨੱਚੀ ਆਪੇ ਮਿਲਨੇ ਸੁੱਖ ਵੀ ਸਾਰੇ ਉਹ ਰੋਂਦੇ ਆਏ ਰੋਂਦੇ ਜਾਣਾ ਹੱਸ ਕੇ ਕੱਟ ਲੈ ਚਾਰ ਦੇ ਹਾੜੇ ਰੋਂਦੇ ਆਏ ਰੋਂਦੇ ਜਾਣਾ ਹੱਸ ਕੇ ਕੱਟ ਲੈ ਚਾਰ ਦੇ
ਹਾਸੇ ਖੁਸ਼ੀਆਂ ਸਭ ਲੱਭ ਜਾਂਦੇ ਤੂੰ ਦੇਖਣ ਵਾਲੀ ਅੱਖ ਤਾਂ ਰੱਖੀ ਯਾਰ ਵੀ ਮੰਨ ਜੂ ਪਿਆਰ ਵੀ ਮੰਨ ਜੂ ਤੂੰ ਸੱਚੇ ਦਿਲ ਤੋਂ ਪੱਖ ਤਾਂ ਰੱਖੀ ਜ਼ਿੱਦ ਵੀ ਚੱਲਦੀ ਆਪਣਿਆਂ ਕੋਲੇ ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ
ਬਿਲਕੁਲ ਜੀ ਜੇ ਜੋਗਾ ਹੱਕ ਵੀ ਰੱਖਣਾ ਚਾਹੀਦਾ ਆ ਤੇ ਇਹੋ ਜਿਹੇ ਹੱਕ ਹੋਣੇ ਵੀ ਜ਼ਰੂਰ ਚਾਹੀਦੇ ਨੇ ਜੀ ਤੇ ਇਹੀ ਹੱਕ ਦੇ ਨਾਲ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਕਿ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੀਦਾ ਆ ਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਦਾ ਕੀ ਕਾਰਨ ਆ ਹੋ ਸਕਦਾ ਆ ਕਿ ਹਰ ਇੱਕ ਦੀ ਲਾਈਫ 'ਚ ਖੁਸ਼ ਰਹਿਣ ਦੇ ਜਾਂ ਹੈਪੀਨੈਸ ਦੇ ਵੱਖ ਵੱਖ ਰੀਜ਼ਨ ਹੋਣ ਇੰਨੀ ਭੱਜੋ ਦੌੜੀ ਵਾਲੀ ਲਾਈਫ 'ਚ ਜਿੱਥੇ ਸਵੇਰੇ ਜਾ ਕੇ ਸ਼ਾਮ ਨੂੰ ਬੰਦਾ ਘਰੇ ਆਉਂਦਾ ਆ ਕਿਤੇ ਨਾ ਕਿਤੇ ਖੁਸ਼ੀ ਦਾ ਹਰ ਕੋਈ ਕਾਰਨ ਤੇ ਪਾਲਦਾ ਹੀ ਆ ਪਰ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਅਸੀਂ ਬੜੇ ਖੁਸ਼ ਹੁੰਦੇ ਹਾਂ ਤੇ ਇੱਕ ਪਰਸਨ ਦੀ ਕੋਈ ਇੱਕ ਨਿੱਕੀ ਜਿਹੀ ਗੱਲ ਸਾਡਾ ਸਾਰਾ ਮੂਡ ਖਰਾਬ ਕਰ ਦਿੰਦੀ ਉੱਥੇ ਗੱਲ ਹੈਗੀ ਆ ਸਾਨੂੰ ਇਹ ਸਮਝਣ ਦੀ ਕਿ ਕਿਸੇ ਦੇ ਨੇਚਰ ਨਾਲ ਸਾਡੀ ਖੁਸ਼ੀ ਕਿਉਂ ਖਰਾਬ ਹੁੰਦੀ ਸਾਨੂੰ ਹਮੇਸ਼ਾ ਹੱਸਦੇ ਵਸਦੇ ਤੇ ਖੁਸ਼ ਰਹਿਣਾ ਚਾਹੀਦਾ ਹੈ ਤੇ ਚਲੋ ਅੱਜ ਇਹੋ ਜਿਹੀਆਂ ਹੀ ਗੱਲਾਂ ਕਰਦੇ ਹਾਂ ਕਿ ਤੁਹਾਡੇ ਲਈ ਤੁਹਾਡੀ ਹੈਪੀਨੈਸ ਦੇ ਕੀ ਕਾਰਨ ਨੇ ਕਿਹੜੀਆਂ ਚੀਜ਼ਾਂ ਕਰਕੇ ਤੁਸੀਂ ਖੁਸ਼ ਹੁੰਦੇ ਹੋ ਕਿਹੜੀਆਂ ਚੀਜ਼ਾਂ ਤੁਹਾਨੂੰ ਖੁਸ਼ੀ ਦਿੰਦੀਆਂ ਨੇ ਤੇ ਹੋ ਸਕਦਾ ਹੈ ਕਿ ਤੁਹਾਡੀ ਪਾਈ ਸਾਂਝ ਕਿਸੇ ਨੂੰ ਖੁਸ਼ ਕਰ ਦੇਵੇ ਤੇ ਇਹੀ ਉਮੀਦ ਦੇ ਨਾਲ ਅਸੀਂ ਆਪਣੇ ਐਕਸਪੀਰੀਅੰਸ ਸ਼ੇਅਰ ਕਰਾਂਗੇ ਤੇ ਤੁਸੀਂ ਵੀ ਆਪਣੇ ਐਕਸਪੀਰੀਅੰਸ ਆਪਣੀਆਂ ਗੱਲਾਂ ਬਾਤਾਂ ਸਾਡੇ ਨਾਲ ਸ਼ੇਅਰ ਕਰੋ स्टूडियो विच लाइव कॉल करन लई तुसी साडा नंबर नोट कर सकदे हो। स्टूडियो विच लाइव कॉल करन लई नंबर आ 085-992-811। सो लाइव कॉल करन लई 02859928111 ते कॉल कर सकदे हो, जां साडे टेलीग्राम ते भी मैसेज कर सकदे हो, फेसबुक ते भी मैसेज कर सकदे हो ते ईमेल भी कर सकदे हो। सो जिस तरह भी सांझ पौनी होए तुसी साडे नाल सांझ जरूर पाओ। मैनू जिथों तक ए लगदा आ कि जिहड़ी खुशी आ इह साडे अंदर आ, सानू ना ते कोई देंदा आ ना कोई खो सकदा आ। इट्स मोर अबाउट स्टेट ऑफ माइंड। किंदे इक ट्रक पिछे बड़ी वधिया गल लिखी हुई सी कि जिंदगी एक सफर है, आराम नाल चलदे रहो, चंगे माड़े दिन आउंदे रहणगे, बस गेयर बदलदे रहो। सो कई वारी कोई पढ़ी गल जां सुनी गल सानू एक जिंदगी जीण दा एक नवा ढंग दस जांदी है। सो असी भी इही करदे आ कि तुहाडी जिंदगी विच भी बहुत सारियां गल्लां अजिहियां होणगियां जिहड़ी तुहानूं खुशी देंदियां होणगियां। सो तुसी भी साडे नाल सांझ पा सकदे हो। इधर मैसेजिस वल जांदे आ ते काफी सज्जन प्यारियां दे सवेरे सवेरे मैसेज आए हुए ने, बहुत बहुत धन्नवाद। जतिंदर जी सत श्रीकाल कह रहे ने, सत श्रीकाल बाजी। गुरिंदर जी कह रहे ने सत श्रीकाल बाजी, बहुत वधिया, गुड मॉर्निंग। गुड मॉर्निंग बाजी, तुहानू भी साडे वल्लों वो प्यार भरी गुड मॉर्निंग जी। ईमेल ते आए हुए ने कह रहे ने कि सत श्रीकाल बाजी, बहुत वधिया जा रहा शो, धन्नवाद बाजी तुहाडा भी। इधर भाजी होरां दा एक मैसेज आया होया है, कहिंदे कि इंसान दी इंसानियत उदों खत्म हुंदी आ जदों ओ दूजियां दे दर्द ते हसण लग पैंदा है। बिल्कुल जी, ए बिल्कुल सही गल कही तुसी। शायद आपां कई वारी किसे दा मजाक उड़ा के किसे नूं दुख दे के उच्चो खुशी लब्भण दी कोशिश करदे आ, जिहड़ी कि शायद बहुत किते ना किते इंसानियत दे खिलाफ है। इधर जितेंद्र जी दा मैसेज आया होया है, कह रहे ने कि अजकल असी टौर कड के मंदिरां मस्जिदां ते गुरुद्वारियां विच पहुंच जांदे आ। अच्छा, ते ਉਥੇ ਪਹੁੰਚ ਕੇ ਜੁੱਤੇ ਬਾਹਰ ਉਤਾਰ ਦਿੰਦੇ ਆ ਤੇ ਆਪਣਾ ਗਰੂਰ ਲੈ ਕੇ ਅੰਦਰ ਚਲੇ ਜਾਂਦੇ ਆ। ਬਿਲਕੁਲ ਸਹੀ ਗੱਲ ਆ ਬਾਜੀ, ਤੁਸੀਂ ਸਹੀ ਕਹਿ ਰਹੇ ਹੋ। ਅੱਜ ਕੱਲ ਸ਼ਾਇਦ ਅਸੀਂ ਏਦਾਂ ਹੀ ਕਰਦੇ ਆ। ਤੇ ਇਧਰ ਹੋਰ ਮੈਸੇਜ ਵੀ ਨੇ ਤੇ ਆਪਾਂ ਉਹ ਮੈਸੇਜਿਸ ਵੱਲ ਵੀ ਨਜ਼ਰ ਜ਼ਰੂਰ ਮਾਰਾਂਗੇ। ਮੈਂ ਨਾ ਕਿਤੇ ਪੜਦਾ ਪਿਆ ਸੀ ਇੱਕ ਦਿਨ ਕਿ ਦੇਖੋ ਤੁਸੀਂ ਲਾਈਫ ਚ ਜੇ ਹੈਪੀ ਹੋਣਾ ਵਾ ਤੇ ਤੁਸੀਂ ਕੀ ਕਰਨਾ ਆ। ਕਹਿੰਦੇ ਕਿ ਤੁਸੀਂ ਜਿਹੜੇ ਜਿਹੜੇ ਬੰਦੇ ਨੂੰ ਉਹਨਾਂ ਨਾ ਤਿੰਨ ਚੀਜ਼ਾਂ ਕਹੀਆਂ ਕਿ ਤੁਸੀਂ ਆਪਣੇ ਫੋਨ ਤੇ ਇਹ ਦੇਖੋ ਕਿ ਤੁਸੀਂ ਕਿਹਨੂੰ ਕਿਹਨੂੰ ਬਲੌਕ ਕੀਤਾ ਹੋਇਆ, ਆਪਣੀ ਜ਼ਿੰਦਗੀ ਚੋਂ ਦੇਖੋ ਕਿਹਨੂੰ ਕਿਹਨੂੰ ਬਲੌਕ ਕੀਤਾ ਹੋਇਆ, ਤੇ ਜਾਂ ਤੁਸੀਂ ਕਿਹੜੇ ਲੋਕ ਆ ਜਿਹਨਾਂ ਨੂੰ ਇਹ ਕਹਿੰਦੇ ਕਿ ਨਹੀਂ ਯਾਰ ਮੈਂ ਇਹਨੂੰ ਬੁਲਾਉਣਾ ਹੀ ਨਹੀਂ, ਮੇਰੇ ਲਈ ਇਹ ਬੰਦੇ ਨਹੀਂ, ਮੈਂ ਇਹਨੂੰ ਬੁਲਾ ਨਹੀਂ ਸਕਦਾ। ਆਂਦੇ ਉਹਨਾਂ ਸਾਰਿਆਂ ਦੀ ਲਿਸਟ ਬਣਾਓ ਤੇ ਉਹਨਾਂ ਸਾਰਿਆਂ ਨੂੰ ਇੱਕ ਵਾਰੀ ਫੋਨ ਕਰਕੇ ਉਹਨਾਂ ਨੂੰ ਗੱਲ ਕਰੋ। ਜੇ ਤੁਹਾਡੀ ਇੱਕ ਕਿਸੇ ਨੂੰ ਸੌਰੀ ਕਿਹਾ ਕਿਸੇ ਨਾਲ ਗੱਲਬਾਤ ਦੁਬਾਰਾ ਸਟਾਰਟ ਹੋ ਜਾਂਦੀ ਆ ਤੇ ਕਰਕੇ ਦੇਖੋ, ਤੁਹਾਨੂੰ ਬਹੁਤ ਖੁਸ਼ੀ ਮਿਲੂਗੀ। ਸੋ ਮੈਂ ਪੜਿਆ ਪਰ ਮੈਨੂੰ ਲੱਗਾ ਕਿ ਹਾਂ ਕਰਨਾ ਚਾਹੀਦਾ, ਮੈਂ ਪਹਿਲਾਂ ਇੱਕ ਵਾਰੀ ਕਰਨ ਲੱਗਾ ਫਿਰ ਮੈਂ ਰੁਕ ਗਿਆ। ਫਿਰ ਦੂਜੀ ਵਾਰੀ ਉਹੋ ਹੀ ਗੱਲ ਮੈਂ ਕਿਤੇ ਫੇਰ ਪੜੀ, ਮੈਂ ਕਿਹਾ ਹੁਣ ਤੇ ਇਸ ਚੀਜ਼ ਨਾਲ ਦੋ ਵਾਰੀ ਟਾਕਰਾ ਹੋ ਗਿਆ ਆ, ਕਰਕੇ ਜ਼ਰੂਰ ਟਰਾਈ ਤੇ ਜ਼ਰੂਰ ਕਰਨਾ ਚਾਹੀਦਾ। ਸੋ ਮੈਂ ਕੁਛ ਜਿਹੜੇ ਨੋਨ ਜਾਂ ਕੁਛ ਅਨਨੋਨ ਜਿਨ੍ਹਾਂ ਨੂੰ ਚਲੋ ਥੋੜਾ ਬਹੁਤਾ ਜਿਹੜਾ ਮਤਭੇਦ ਆ ਸਾਰਿਆਂ ਦੇ ਚੱਲਦਾ ਆ, ਉਹਦੇ ਕਰਕੇ ਕੁਛ ਸਮੇਂ ਤੋਂ ਮੈਂ ਨਹੀਂ ਸੀ ਬੁਲਾਇਆ ਜਾਂ ਕੁਛ ਨਹੀਂ ਕੀਤਾ ਹਨਾ। ਸੋ ਮੈਂ ਉਹਨਾਂ ਨੂੰ ਕਾਲ ਕੀਤੀ ਤੇ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕੀਤੀ। ਉਹ ਗੱਲਬਾਤ ਕਰਕੇ ਮੈਨੂੰ ਨਹੀਂ ਪਤਾ ਕਿ ਉਹ ਰਿਸ਼ਤਾ ਸਹੀ ਹੋਇਆ ਕਿ ਨਹੀਂ ਹੋਇਆ, ਪਰ ਜਿਹੜੀ ਇੱਕ ਮੈਨੂੰ ਆਪਣੇ ਅੰਦਰ ਇੱਕ ਖੁਸ਼ੀ ਹੋਈ ਨਾ, ਉਹ ਸ਼ਾਇਦ ਸੀਰੀਅਸਲੀ ਕਿਤੇ ਨਾ ਕਿਤੇ ਇੱਕ ਵੱਖਰੀ ਸੀ। ਉਹ ਆਪਾਂ ਨੂੰ ਕਦੋਂ ਐਕਸਪੀਰੀਅੰਸ ਹੁੰਦੀ ਆ? ਜਦੋਂ ਆਪਾਂ ਆਪਣੀ ਰੋਜ਼ ਦੀ ਜਿਹੜੀ ਆਪਾਂ ਚੀਜ਼ ਕਰਦੇ ਆ ਜਾਂ ਆਪਾਂ ਜਿਵੇਂ ਜਿਹੜੀਆਂ ਚੀਜ਼ਾਂ ਨਾਲ ਰੋਜ਼ ਆਪਾਂ ਸਮਝਦੇ ਆ ਕਿ ਇਹ ਇੰਪੋਰਟੈਂਟ ਆ, ਆਪਾਂ ਉਹਨਾਂ ਤੋਂ ਥੋੜਾ ਅੱਗੇ ਵੱਧ ਕੇ ਆਪਣੇ ਲਈ ਆਪਣੀ ਖੁਸ਼ੀ ਲਈ ਕੁਛ ਕਰਦੇ ਆ, ਤੇ ਉਹ ਸੀਰੀਅਸਲੀ ਸਾਨੂੰ ਬਹੁਤ ਵੱਡੀ ਖੁਸ਼ੀ ਦੇ ਦਿੰਦਾ ਹੈ। ਇਹੀ ਚੀਜ਼ ਜਦੋਂ ਆਪਾਂ ਆਪਣੀ ਰੀਅਲ ਲਾਈਫ ਵਿੱਚ ਐਕਸਪੀਰੀਅੰਸ ਕਰਦੇ ਆ ਤੇ ਸਾਨੂੰ ਇਹ ਪਤਾ ਲੱਗਦਾ ਆ ਕਿ ਜ਼ਿੰਦਗੀ ਵਾਕਈ ਹੀ ਬਹੁਤ ਛੋਟੀ ਜਿਹੀ ਆ। ਕਹਿੰਦੇ ਆ ਕਿ ਕੋਈ ਵੀ ਇਨਸਾਨ ਇੰਨਾ ਅਮੀਰ ਨਹੀਂ ਹੁੰਦਾ ਕਿ ਪਿੱਛੇ ਜਾ ਕੇ ਆਪਣਾ ਪਾਸਟ ਸਹੀ ਕਰ ਸਕੇ, ਤੇ ਕੋਈ ਵੀ ਇਨਸਾਨ ਇੰਨਾ ਗਰੀਬ ਨਹੀਂ ਹੁੰਦਾ ਕਿ ਆਪਣਾ ਪ੍ਰੈਜ਼ੈਂਟ ਸਹੀ ਨਾ ਕਰ ਸਕੇ। ਸੋ ਅਸੀਂ ਕੀ ਕਰ ਸਕਦੇ ਹਾਂ? ਅਸੀਂ ਸਿਰਫ ਆਪਣੇ ਅੱਜ ਦੇ ਟਾਈਮ ਨੂੰ ਹੀ ਚੇਂਜ ਕਰ ਸਕਦੇ ਹਾਂ, ਜਿਹੜਾ ਬੀਤ ਗਿਆ ਉਹਨੂੰ ਤਾਂ ਸ਼ਾਇਦ ਕੋਈ ਵੀ ਸਹੀ ਨਹੀਂ ਕਰ ਸਕਦਾ। ਤੇ ਬਸ ਤੁਸੀਂ ਵੀ ਸਾਡੇ ਨਾਲ ਜੁੜੇ ਰਹੋ, ਪ੍ਰੋਗਰਾਮ ਚ ਸਾਂਝ ਪਾਓ। ਸਾਂਝ ਪਾਉਣ ਲਈ ਕਾਲ ਕਰੋ 2859928111 ਤੇ, ਸਾਨੂੰ ਟੈਲੀਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ ਤੇ ਫੇਸਬੁੱਕ ਤੇ ਵੀ। ਮੈਸੇਜਿਸ ਵੱਲ ਵੀ ਜਾਂਦੇ ਆ, ਮੈਸੇਜਿਸ ਵੱਲ ਵੀ ਮੂਵ ਹੁੰਦੇ ਆ। ਤੇ ਇਸ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਸੀ, ਪ੍ਰੋਗਰਾਮ ਤੇ ਚਲੋ ਚੱਲਦਾ ਹੀ ਰਹੇਗਾ। ਇੰਡੀਆ ਵਿੱਚ ਜਿਵੇਂ ਆਪਾਂ ਪਿਛਲੇ ਦਿਨੀ ਦੇਖਿਆ ਕਿ SYL ਗਾਣਾ ਜਿਹੜਾ ਸਿੱਧੂ ਮੂਸੇਵਾਲੇ ਦਾ, ਉਹ ਬੈਨ ਕਰ ਦਿੱਤਾ ਗਿਆ। ਬੜੇ ਲੋਕਾਂ ਨੇ ਰੋਸ ਮਾਰਚ ਪ੍ਰਦਰਸ਼ਨ ਕੀਤੇ, ਰੋਸ ਜਤਾਇਆ, ਪਰ ਉਸ ਚੀਜ਼ ਦਾ ਕੋਈ ਹੱਲ ਨਹੀਂ ਨਿਕਲਿਆ। ਉਸ ਤੋਂ ਬਾਅਦ ਕੀ ਹੁੰਦਾ, ਇੱਕ ਦੂਸਰਾ ਪੰਜਾਬੀ ਸਿੰਗਰ ਕਨਵਰ ਗਰੇਵਾਲ, ਜਿਹਨੂੰ ਤੁਸੀਂ ਕਿਸਾਨੀ ਮੋਰਚੇ ਵਿੱਚ ਵੀ ਬਹੁਤ ਜਗ੍ਹਾ ਤੇ ਉਹਨਾਂ ਦੀ ਤੁਸੀਂ ਸ਼ਮੂਲੀਅਤ ਤੇ ਉਹਨਾਂ ਦੇ ਕੀਤੇ ਕਾਰਜ ਸ਼ਲਾਘਾ ਯੋਗ ਕਰਨ ਯੋਗ ਨੇ ਜੋ ਉਹਨਾਂ ਕਿਸਾਨੀ ਮੋਰਚੇ ਵਿੱਚ ਜਾਂ ਜਿੱਥੇ ਕਿਤੇ ਪੰਥਕ ਕੋਈ ਗੱਲ ਹੋਈ ਆ, ਉਹਨਾਂ ਕਿਤੇ ਨਾ ਕਿਤੇ ਸ਼ਮੂਲੀਅਤ ਜ਼ਰੂਰ ਪਾਈ ਆ। ਉਹਨਾਂ ਵੱਲੋਂ ਇੱਕ ਗਾਣਾ ਰਿਹਾਈ, ਜਿਹੜਾ ਕਿ ਬੰਦੀ ਸਿੰਘਾਂ ਦੇ ਨਾਂ ਤੇ ਉਹਨਾਂ ਗਾਇਆ ਗਿਆ, ਉਹ ਗਾਣਾ ਆਉਣ ਦੇ ਕੁਛ ਦਿਨਾਂ ਬਾਅਦ ਹੀ, 4 ਦਿਨਾਂ ਬਾਅਦ ਹੀ ਗਾਣੇ ਨੂੰ ਇੰਡੀਆ ਚ ਬੈਨ ਕਰ ਦਿੱਤਾ ਗਿਆ। ਸ਼ਾਇਦ ਇਹ ਸੈਕਿੰਡ ਇਨਾ ਰੋ ਹੋ ਗਿਆ ਕਿ ਇੱਕ ਵੀਕ ਦੇ ਅੰਦਰ 2 ਗਾਣੇ ਇੰਡੀਆ ਚ ਬੈਨ ਕਰ ਦਿੱਤੇ ਗਏ। ਸੋ ਕਈ ਸੱਜਣ ਇਹ ਕਹਿ ਰਹੇ ਨੇ ਕਿ ਫਰੀਡਮ ਆਫ ਸਪੀਚ ਕਿੱਥੇ ਆ, ਤੇ ਜੇ ਗਾਣੇ ਨੂੰ ਆਪਾਂ ਸੁਣੀਏ ਤੇ ਗਾਣੇ ਚ ਕੁਛ ਅਜਿਹਾ ਹੈ ਵੀ ਨਹੀਂ ਜਿਸ ਕਰਕੇ ਇਸ ਨੂੰ ਬੈਨ, ਜਿਹਦੇ ਵਿੱਚ ਕੋਈ ਅਜਿਹੀ ਕੋਈ ਸ਼ਬਦਾਵਲੀ ਹੋਵੇ ਕਿ ਜਿਹਦੇ ਕਰਕੇ ਇਸ ਗਾਣੇ ਨੂੰ ਬੈਨ ਕਰਨ ਦੀ ਲੋੜ ਸੀ। ਅਸੀਂ ਤੁਹਾਨੂੰ ਗਾਣਾ ਸੁਣਾਉਂਦੇ ਹਾਂ ਤੇ ਤੁਸੀਂ ਵੀ ਆਪਣੇ ਵਿਚਾਰ ਦਿਓ ਕਿ ਗੌਰਮੈਂਟ ਦਾ ਇਹ ਡਿਸੀਜਨ ਸਹੀ ਆ ਕਿ ਗਲਤ ਆ।
ਤੁਸੀਂ ਸਾਡੀ ਕੌਮ ਦੇ ਖਿਲਾਫ ਚੱਲ ਰਹੇ ਹੋ ਜੀ, ਪੈਰਾਂ ਹੇਠਾਂ ਲੈ ਕੇ ਇਨਸਾਫ ਚੱਲ ਰਹੇ ਹੋ। ਹਾਂ ਤੁਸੀਂ ਸਾਡੀ ਕੌਮ ਦੇ ਖਿਲਾਫ ਚੱਲ ਰਹੇ ਹੋ ਜੀ, ਪੈਰਾਂ ਹੇਠਾਂ ਲੈ ਕੇ ਇਨਸਾਫ ਚੱਲ ਰਹੇ ਹੋ। ਹੱਥ ਕਦੋਂ ਘੁੱਟਦੇ ਹੋ, ਡਰ ਕਿਹੜੀ ਗੱਲ ਦਾ, ਹੱਥ ਕਦੋਂ ਘੁੱਟਦੇ ਹੋ ਡਰ ਕਿਹੜੀ ਗੱਲ ਦਾ ਅਸੀਂ ਕਿਹੜਾ ਥੋਥੋਂ ਬਾਦਸ਼ਾਹੀ ਮੰਗ ਰਹੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੀਦਾ ਜਵਾਬ ਤੁਸੀਂ ਭੱਜੋ ਨਾ ਸਵਾਲ ਤੋਂ ਜਦੋਂ ਸਜ਼ਾ 14 ਸਾਲ ਦੀ ਕਿਉਂ ਕੈਦ 26 ਸਾਲ ਤੋਂ ਚਾਹੀਦਾ ਜਵਾਬ ਤੁਸੀਂ ਭੱਜੋ ਨਾ ਸਵਾਲ ਤੋਂ ਜਦੋਂ ਸਜ਼ਾ 14 ਸਾਲ ਦੀ ਕਿਉਂ ਕੈਦ 26 ਸਾਲ ਤੋਂ ਕਿਉਂ ਕੈਦ 26 ਸਾਲ ਸਾਡੀ ਪਿੱਠੀ ਉੱਤੇ ਅੱਤਵਾਦ ਲਿਖਿਆ ਮਾਰਿਆ ਖਿਆਲਾਂ ਦੀ ਸਫਾਈ ਮੰਗ ਰਹੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਸਾਡੇ ਇਤਿਹਾਸ ਉੱਤੇ ਕਲਮਾ ਚਲਾਉਂਦੇ ਕਿਉਂ ਝੂਠ ਕਾ ਤੋਂ ਛਾਪਦੇ ਹੋ ਸੱਚ ਨੂੰ ਮਿਟਾਉਂਦੇ ਕਿਉਂ ਸਾਡੇ ਇਤਿਹਾਸ ਉੱਤੇ ਕਲਮਾ ਚਲਾਉਂਦੇ ਕਿਉਂ ਝੂਠ ਕਾ ਤੋਂ ਛਾਪਦੇ ਹੋ ਸੱਚ ਨੂੰ ਮਿਟਾਉਂਦੇ ਕਿਉਂ ਮੰਗ ਰਹੇ ਆ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ ਰਿਹਾਈ ਮੰਗ ਰਹੇ ਆ ਜਾਣਦੇ ਨੀ ਤੁਸੀਂ ਸਾਡੇ ਕੀ ਬੀਤੀ ਹੋਈ ਸਾਡੇ ਨਾਲ ਮੁੱਢ ਤੋਂ ਹੀ ਓਏ ਰਾਜਨੀਤੀ ਹੋਈ ਏ ਰਾਜਨੀਤੀ ਹੋਈ ਏ ਅਸੀਂ ਕਦੋਂ ਆਖਿਆ ਫੈਸਲੇ ਨੂੰ ਜਾਇਜ਼ ਕਰੋ ਅਸੀਂ ਕਦੋਂ ਆਖਿਆ ਫੈਸਲੇ ਨੂੰ ਜਾਇਜ਼
ਹਾਂਜੀ ਪ੍ਰੋਗਰਾਮ 'ਚ ਫਿਰ ਤੋਂ ਜੁੜਨ ਲਈ ਧੰਨਵਾਦ ਤੇ ਜੀ ਇੱਧਰ ਸਾਡੇ ਮੈਸੇਜ 'ਤੇ ਇੱਕ ਵਾਰੀ ਫਿਰ ਨਜ਼ਰ ਮਾਰਦੇ ਜਾਈਏ ਜਿਹੜੇ ਸੱਜਣਾਂ ਨੇ ਸਾਨੂੰ ਮੈਸੇਜ ਕੀਤਾ ਹੋਇਆ ਬਹੁਤ ਬਹੁਤ ਧੰਨਵਾਦ ਤੇ ਇੱਧਰ ਇੱਕ ਹੈਪੀ ਬਰਥਡੇ ਦੀ ਵਿਸ਼ ਆ ਜੀ ਕੁਵਰਜੀਤ ਸਿੰਘ ਜੀ ਕਹਿ ਰਹੇ ਨੇ ਕਿ ਉਹਨਾਂ ਦਾ ਆਪਣੇ ਬਰਥਡੇ ਹਾਂਜੀ ਕੁਵਰਜੀਤ ਸਿੰਘ ਜੀ ਦਾ ਬਰਥਡੇ ਆ ਤੇ ਹਾਂਜੀ ਕੁਵਰਜੀਤ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਹਰਮਨ ਰੇਡੀਓ ਵੱਲੋਂ ਵਧਾਈ ਹੋਵੇ ਤੁਸੀਂ ਏਦਾਂ ਹੀ ਖੁਸ਼ ਰਹੋ ਤੇ ਆਪਣੇ ਦਿਲ ਨੂੰ ਵਧੀਆ ਤਰ੍ਹਾਂ ਦੀ ਮਾਣੋ ਤੇ ਪੂਰੀ ਹਰਮਨ ਰੇਡੀਓ ਦੀ ਫੈਮਿਲੀ ਵੱਲੋਂ ਤੁਹਾਨੂੰ ਬਹੁਤ ਬਹੁਤ ਹੈਪੀ ਬਰਥਡੇ ਜੀ ਤੇ ਇੱਧਰ ਜਸਮੀਤ ਸਿੰਘ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ ਗਾਣਾ ਬਹੁਤ ਵਧੀਆ ਆ ਪਰ ਗੌਰਮੈਂਟ ਨੂੰ ਸੱਚ ਪਾਉਂਦਾ ਨਹੀਂ ਹਾਂਜੀ ਹਾਂਜੀ ਭਾਜੀ ਇਹੀ ਗੱਲ ਆ ਜੀ ਤੇ ਇੱਧਰ ਬਲਜਿੰਦਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਵਧੀਆ ਜਾ ਰਿਹਾ ਸ਼ੋ ਧੰਨਵਾਦ ਬਲਜਿੰਦਰ ਜੀ ਤੁਹਾਡਾ ਵੀ ਧੰਨਵਾਦ। ਗੁਰਪ੍ਰੀਤ ਸੰਧੂ ਕਹਿ ਰਹੇ ਨੇ ਭਾਜੀ ਸਤਿ ਸ੍ਰੀ ਅਕਾਲ, ਗੌਰਮੈਂਟ ਨੂੰ ਗਾਣਾ ਬੈਨ ਕਰਕੇ ਲੱਗਦਾ ਮਜ਼ਾ ਆਉਂਦਾ, ਪਹਿਲਾਂ ਐਸ ਵਾਈ ਐਲ ਕਰਤਾ ਹੁਣ ਆ ਕਰਤਾ। ਹਾਂਜੀ ਭਾਜੀ, ਕੁਛ ਕਹਿ ਨਹੀਂ ਸਕਦੇ ਇਹਦੇ ਚ, ਪਰ ਜੋ ਵੀ ਆ ਗਲਤ ਆ, ਕਿਉਂਕਿ ਗਾਣੇ ਚ ਕੋਈ ਅਜਿਹੀ ਗੱਲ ਤਾਂ ਹੈ ਨਹੀਂ ਕਿ ਜਿਹਦੇ ਕਰਕੇ ਇਹਨੂੰ ਬੈਨ ਕੀਤਾ ਜਾਏ। ਤੇ ਜਸਪਾਲ ਜੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਭਾਜੀ, ਬਹੁਤ ਵਧੀਆ ਜਾ ਰਿਹਾ ਸ਼ੋ, ਧੰਨਵਾਦ ਜਸਪਾਲ ਜੀ। ਇੱਧਰ ਮਨਜਿੰਦਰ ਸਿੰਘ ਸਾਨੂੰ ਮੈਸੇਜ ਭੇਜ ਰਹੇ ਨੇ ਕਿ ਸਾਰਾ ਖੇਡ ਤਾਂ ਇੱਕ ਸਾਧ ਆਏ, ਜੇ ਕਹਿੰਦੇ ਨੇ ਕਿ ਸਾਰਾ ਖੇਡ ਜਿਹੜਾ ਵਾ ਸਾਧ ਆ ਵਾ, ਜੇ ਉਹ ਸਾਹ ਖੁਸ਼ਨਸੀਬ ਨਾ ਹੋਵੇ ਤਾਂ ਕੋਈ ਲਾਲਚ ਨਾ ਹੋਵੇ, ਜੇ ਸਾਹ ਵਿੱਚ ਤੇਰੀ ਜਾਤ ਨਾ ਹੋਵੇ ਉਦੋਂ ਸਾਡਾ ਰੱਬ ਅੰਦਰ ਤੋਂ ਪਰਦਾ ਖੋਲ ਦੇਵੇਗਾ। ਬਿਲਕੁਲ ਜੀ ਭਾਜੀ, ਬਹੁਤ ਵਧੀਆ, ਤੇ ਪ੍ਰੋਗਰਾਮ ਵਿੱਚ ਅਜਿਹਾ ਮੈਸੇਜ ਕਰਨ ਲਈ ਧੰਨਵਾਦ ਜੀ। ਕਹਿੰਦੇ ਨੇ ਕਿ ਗਰੀਬ ਇਨਸਾਨ ਨੂੰ ਆਪਣੇ ਹੀ ਸ਼ਹਿਰ ਵਿੱਚ ਅਜਿਹਾ ਅਜਨਬੀ ਬਣਾ ਦਿੰਦੀ ਹੈ ਦੌਲਤ। ਬਿਲਕੁਲ ਰਾਈਟ ਆ ਜੀ, ਤੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸਾਂਝ ਪਾਉਣ ਲਈ ਸਾਨੂੰ ਕਾਲ ਕਰ ਸਕਦੇ ਹੋ। ਕਾਲ ਕਰਨ ਲਈ ਨੰਬਰ ਆ 0285992811, ਇਹਦੇ ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੇ ਇਸ ਤੋਂ ਬਾਅਦ ਇੱਕ ਪਿਆਰਾ ਜਿਹਾ ਗਾਣਾ ਸੁਣਦੇ ਆ, ਤੇ ਗਾਣੇ ਤੋਂ ਬਾਅਦ ਤੁਸੀਂ ਆਓ ਪ੍ਰੋਗਰਾਮ ਚ ਤੇ ਸਾਡੇ ਨਾਲ ਪਾਓ ਸਾਂਝ, ਤਾਂ ਕਿ ਪ੍ਰੋਗਰਾਮ ਨੂੰ ਹੋਰ ਵੀ ਹਸੀਨ ਬਣਾਇਆ ਜਾ ਸਕੇ।
ਕਿਸੇ ਦਾ ਰਾਮ ਕਿਸੇ ਦਾ ਅੱਲਾ, ਕਿਸੇ ਦੇ ਬਹੁਤੇ ਕਿਸੇ ਦਾ ਗੱਲਾ, ਕਿਸੇ ਦਾ ਯਾਰ ਕਿਸੇ ਦਾ ਛੱਲਾ, ਸਭ ਹੈ ਤੇਰਾ ਤੇਰਾ ਤੇਰਾ, ਸਭ ਹੈ ਤੇਰਾ 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 ਤੇਰਾ, ਕੱਖ ਨਾ ਮੇਰਾ 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 ਮੇਰਾ, ਸਭ ਹੈ ਤੇਰਾ 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 ਤੇਰਾ, ਕੱਖ ਨਾ ਮੇਰਾ 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 ਮੇਰਾ, ਸਭ ਹੈ ਤੇਰਾ 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 ਤੇਰਾ, ਸਭ ਹੈ ਤੇਰਾ 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 ਤੇਰਾ, ਸੂਰਜ ਤੂੰ ਹੀ ਚਾਹੁੰਦਿਆਂ ਤੂੰ ਹੀ ਸਭ ਤੇ ਉਹ ਅੰਗ ਸੰਗ ਹੈ, ਰੋਜ਼ੀ ਰੋਟੀ ਦੀ ਵੀ ਕਦਰ ਕਰੀ ਉਹ ਜਿੰਨੀ ਮਿਲ ਗਈ, ਸਬਰ ਕਰੀ ਤੇ ਥੁਨੀਵੇਂ ਦੇ ਲਈ ਅੱਖ ਭਰੀ ਤੇ ਟਕੜਿਆਂ ਦੇ ਨਾਲ ਗਦਰ ਕਰੀ, ਆਗਾਸ ਕਿੰਨੇ ਪਾਤਾਲ ਕਿੰਨੇ ਤੂੰ ਦੱਸ ਗਿਆ ਬਾਬਾ ਹਾਲ ਕਿੰਨੇ, ਸਾਈਂਸ ਨੂੰ ਲਾਗੇ ਸਾਲ ਕਿੰਨੇ, ਕੁਝ ਮੂਰਖ ਕਰਨ ਸਵਾਲ ਕਿੰਨੇ, ਤੇਰਾ 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 ਤੇਰਾ, ਕੱਖ ਨਾ ਮੇਰਾ 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 ਮੇਰਾ, ਸਭ ਹੈ ਤੇਰਾ,
ਕਰ ਆਇਆ ਹੂੰ ਇਨਸਾਨੋ ਕੀ ਗਲੀਓਂ ਸੇ, ਇਨਸਾਨੀਅਤ ਨਾ ਮਿਲੀ ਇਨਸਾਨ ਨਾ ਮਿਲਾ, ਇਬਾਦਤ ਕੇ ਨਾਮ ਕੇ ਝੰਡੇ ਤੋਂ ਮਿਲੇ, ਇਬਾਦਤ ਨਾ ਮਿਲੀ ਭਗਵਾਨ ਨਾ ਮਿਲਾ,
ਜੱਸੜ ਖੋਇਆ ਜੱਸੜ ਭੁੱਲਿਆ ਮੈਂ ਤਾਂ ਫਿਰਦਾ ਇੱਥੇ ਰੁਲਿਆ, ਨਾ ਕੋਈ ਨੇਤਰ ਅਕਲ ਨਾ ਖੁੱਲਿਆ, ਬਣ ਜਾ ਨੱਚਦਾ ਫਿਰਦਾ ਭੁੱਲਿਆ, ਮੇਰੇ ਔਕੜਾਂ ਉੱਤੇ ਪਰਦਾ ਜਦੋਂ ਵੀ ਕਰਦਾ ਤੂੰ ਹੀ ਕਰਦਾ, ਤੂੰ ਹੀ ਜਿੱਤਦਾ ਮੈਂ ਤੇਰੇ ਬਿਨਾ ਨਾ ਪਲ ਵੀ ਸਰਦਾ, ਇਹ ਗੀਤ ਵੀ ਤੇਰੇ ਰੀਤ ਵੀ ਤੇਰੇ, ਬਣਦੇ ਜਿਹੜੇ ਸੰਗੀਤ ਵੀ ਤੇਰੇ, ਰਾਜ ਵੀ ਤੇਰੇ ਤਾਜ ਵੀ ਤੇਰੇ, ਚਿੜੀ ਵੀ ਤੇਰੀ ਬਾਸ ਵੀ ਤੇਰੇ, ਪਾਰਸ ਤੇਰੇ ਨਾ ਮਾਸ ਵੀ।
भी तेरे तेरा सब या तेरा
सब या तेरा
ਸਭ ਹੈ ਤੇਰਾ 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 ਬਹੁਤ ਵਧੀਆ ਸੌਂਗ ਬਾਏ ਤਰਸੇਮ ਜੱਸੜ ਤੇ ਇੰਦਰ ਗੁਰਿੰਦਰ ਜੀ ਦਾ ਮੈਸੇਜ ਆਇਆ ਕਿ ਕਹਿੰਦੇ ਕਿ ਭਾਜੀ ਤੁਹਾਡੀ ਇੱਕ ਤੁਸੀਂ ਕਹਾਣੀ ਸੁਣਾਈ ਸੀ ਛਿੰਦੇ ਵਾਲੀ ਅੱਜ ਪ੍ਰੋਗਰਾਮ ਵਿੱਚ ਇੱਕ ਵਾਰੀ ਫੇਰ ਸਾਂਝੀ ਕਰ ਦਿਓ ਤਾਂ ਬਹੁਤ ਬਹੁਤ ਧੰਨਵਾਦ ਹੋਵੇਗਾ ਗੁਰਿੰਦਰ ਜੀ ਜ਼ਰੂਰ ਜੀ ਜ਼ਰੂਰ ਸ਼ੇਅਰ ਕਰਾਂਗੇ ਤੇ ਗੁਰਿੰਦਰ ਜੀ ਦੀ ਡਿਮਾਂਡ ਤੇ ਛਿੰਦੇ ਵਾਲੀ ਕਹਾਣੀ ਕਹਾਣੀ ਆ ਜੀ ਸਮਰਪਿਤਾ ਦਿਖਾਵੇ ਨੂੰ ਕਹਿੰਦੇ ਅਸੀਂ ਸਾਰੇ ਜਣੇ ਅੱਜ ਦਿਖਾਵੇ ਨੂੰ ਸਮਰਪਿਤ ਹੋ ਕੇ ਹੀ ਰਹਿ ਗਏ ਹਾਂ ਇੱਕ ਪਿੰਡ ਵਿੱਚ ਸੁਰਿੰਦਰ ਸਿੰਘ ਉਰਫ ਛਿੰਦਾ ਨਾਂ ਦਾ ਸ਼ਖਸ ਸੀ ਘਰ ਦੀ ਹਾਲਾਤ ਨਰਮ ਹੋਣ ਕਰਕੇ ਛਿੰਦਾ ਇੱਧਰ ਉੱਧਰ ਭਟਕਦਾ ਰਹਿੰਦਾ ਸੀ ਪਰ ਦਿਖਾਵੇ ਦੀ ਬਿਮਾਰੀ ਤੋਂ ਉਹ ਬਹੁਤ ਜ਼ਿਆਦਾ ਪੀੜਿਤ ਸੀ ਕਿਸੇ ਛੜੇ ਦਾ ਰਿਸ਼ਤਾ ਕਰਵਾ ਦਿੱਤਾ ਤੇ ਛਿੰਦੇ ਦੀ ਇਸ ਕਰਾਮਾਤ ਤੇ ਇਸ ਕਾਰਜਗਾਰ ਕਰਕੇ ਅਗਲਿਆਂ ਨੇ ਵੀ ਸੋਨੇ ਦਾ ਕੜਾ ਪਾ ਕੇ ਛਿੰਦੇ ਦਾ ਮੁੱਲ ਤਾਰ ਦਿੱਤਾ ਪਰ ਕਹਿੰਦੇ ਤੂੰਬਾ ਤਾਂ ਮੱਝ ਨੂੰ ਹੀ ਬਚਦਾ ਏ ਬੱਕਰੀਆਂ ਦੇ ਤਾਂ ਤੂੰਬੇ ਦੀਆਂ ਡਕਾਰਾਂ ਹੀ ਆਉਣ ਲੱਗਦੀਆਂ ਨੇ ਛਿੰਦਾ ਜ਼ਬਰਦਸਤ ਉਤਸ਼ਾਹ ਵਿੱਚ ਆ ਕੇ ਪਿੰਡ ਵਾਪਸ ਮੋੜਿਆ ਤੇ ਉਸਦਾ ਉਮੀਦ ਸੀ ਕਿ ਉਸਦਾ ਪਾਇਆ ਹੋਇਆ ਕੜਾ ਲੋਕੀ ਦੇਖਣਗੇ ਤੇ ਪੁੱਛਣਗੇ ਕਿ ਸੋਨੇ ਦਾ ਏ ਤੇ ਫੇਰ ਉਹ ਦੱਸੇਗਾ ਕਿ ਹਾਂ ਸੋਨੇ ਦਾ ਏ ਤੇ ਇੱਕ ਤੋਲੇ ਦਾ ਏ ਤੇ ਆਖਿਰ ਉਹ ਪਿੰਡ ਆ ਗਿਆ ਇੰਨੀ ਠੰਡ ਕੀ ਰਹੇ ਰੱਬ ਦਾ ਨਾਂ ਸੱਥ ਵਿੱਚ ਕੁਝ ਲੋਕ ਧੂਣੀ ਸੇਕ ਰਹੇ ਸੀ ਛਿੰਦਾ ਅੱਧੀ ਬਾਂਹ ਦਾ ਕੁੜਤਾ ਪਜਾਮਾ ਪਾ ਕੇ ਉੱਥੇ ਆ ਗਿਆ ਜੇ ਉੱਤੇ ਕੰਬਲ ਲੈਂਦਾ ਤਾਂ ਕੜਾ ਸਵਾਹ ਦਿਸਣਾ ਸੀ ਚਲੋ ਇਸੇ ਲਈ ਬਿਨਾਂ ਗੱਲ ਤੋਂ ਬਾਹਾਂ ਤਾਂ ਤਾਂ ਕਰਕੇ ਛਿੰਦੇ ਨੇ ਗੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਬਿਨਾਂ ਮਲਪ ਤੋਂ ਹੱਥ ਹਿਲਾ ਹਿਲਾ ਕੇ ਜ਼ਬਰਦਸਤੀ ਆਪਣਾ ਕੜਾ ਦਿਖਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਬਦਕਿਸਮਤੀ ਨਾਲ ਛਿੰਦੇ ਦਾ ਕੜਾ ਨਹੀਂ ਦੇਖਿਆ ਛਿੰਦਾ ਇੰਨੀ ਠੰਡ ਵਿੱਚ ਸਾਰੀ ਰਾਤ ਪਿੰਡ ਚੱਕਰ ਮਾਰਦਾ ਰਿਹਾ ਲੋਕਾਂ ਨਾਲ ਗੱਲਾਂ ਮਾਰਦਾ ਰਿਹਾ ਪਰ ਕਿਸੇ ਮਾਂ ਦੇ ਪੁੱਤ ਨੇ ਵਿਚਾਰੇ ਨੂੰ ਕੜੇ ਬਾਰੇ ਨਹੀਂ ਪੁੱਛਿਆ ਆਖਿਰ ਛਿੰਦਾ ਘਰ ਆਇਆ ਬੜਾ ਦੁਖੀ ਚੱਕਿਆ ਤੇਲ ਦਾ ਗੈਲਣ ਤੇ ਛਿੜਕ ਕੇ ਤੇਲ ਘਰ ਨੂੰ ਲਾ ਦਿੱਤੀ ਤੀਲੀ ਸਾਰਾ ਪਿੰਡ ਭੱਜਾ ਭੱਜਾ ਆਇਆ ਸਾਰੇ ਪਿੰਡ ਵਾਲਿਆਂ ਨੇ ਆ ਕੇ ਮਸਾਂ ਅੱਗ ਤੇ ਕਾਬੂ ਕੀਤਾ ਛਿੰਦੇ ਨੂੰ ਪਿੰਡ ਦੇ ਬਜ਼ੁਰਗ ਸਾਬਕਾ ਸਰਪੰਚ ਬੋੜ ਸਿੰਘ ਨੇ ਪੁੱਛਿਆ ਕਿ ਛਿੰਦੇ ਕਿੰਨਾ ਕੁ ਨੁਕਸਾਨ ਹੋ ਗਿਆ ਤੇਰਾ ਪੁੱਤ ਛਿੰਦੇ ਦੀ ਤਾਂ ਮਨ ਦੀ ਹੋ ਗਈ ਉਹ ਐਕਟਿੰਗ ਕਰਦਾ ਹੋਇਆ ਬੋਲਿਆ ਸਰਪੰਚ ਸਾਹਿਬ ਸਭ ਕੁਝ ਸੜ ਗਿਆ ਜੇ ਬਸ ਆ ਕੜਾ ਹੀ ਬਚਿਆ ਜੇ ਸੋਨੇ ਦਾ ਵਾ ਇੱਕ ਤੋਲੇ ਦਾ ਮੂਰਖਾਂ ਦਾ ਸਤਾਜ ਇਸ ਨੂੰ ਆਪਣੀ ਜਿੱਤ ਸਮਝ ਰਿਹਾ ਸੀ ਤੇ ਉਹਦੇ ਚਿਹਰੇ ਉੱਤੇ ਬਹੁਤ ਮਿੱਠੀ ਮਿੱਠੀ ਮੁਸਕਾਨ ਸੀ ਆ ਤਾਂ ਗੱਲ ਛਿੰਦੇ ਦੀ ਸੀ ਪਰ ਤੁਸੀਂ ਸੋਚੋ ਕਿ ਅਸੀਂ ਆਪਣੇ ਅੰਦਰ ਵੀ ਕਿਸੇ ਕੋਨੇ ਵਿੱਚ ਕਿਤੇ ਕੋਈ ਲੁਕਿਆ ਛਿੰਦਾ ਤਾਂ ਨਹੀਂ ਰੱਖੀ ਬੈਠੇ ਜੀ ਹਾਂ ਇਹ ਛੁਪਿਆ ਹੋਇਆ ਉੱਲੂ ਕਿਤੇ ਸਾਡੇ ਵਿੱਚ ਮੌਜੂਦ ਤਾਂ ਨਹੀਂ ਹੈ ਦਿਖਾਵੇ ਲਈ ਅਸੀਂ ਆਪਣੀ ਔਕਾਤ ਤੋਂ ਬਾਹਰ ਹੋ ਜਾਂਦੇ ਹਾਂ ਉਹ ਵੱਡੀਆਂ ਵੱਡੀਆਂ ਕੋਠੀਆਂ ਪਾਉਂਦੇ ਹਾਂ ਵੱਡੀਆਂ ਵੱਡੀਆਂ ਗੱਡੀਆਂ ਲੈਂਦੇ ਹਾਂ ਵਿਆਹਾਂ ਤੇ ਬੇਲੋੜੇ ਖਰਚੇ ਮਹਿੰਗੀਆਂ ਕਾਰਾਂ ਬ੍ਰਾਂਡਿਡ ਕੱਪੜੇ ਫਾਲਤੂ ਸ਼ੋਪਿੰਗ ਤੇ ਹੋਰ ਵੀ ਬਹੁਤ ਕੁਝ ਅਜਿਹਾ ਹੀ ਦਰਅਸਲ ਲੋਕ ਦੇਖਾ ਦੇਖੀ ਆਪਣੇ ਆਪ ਨੂੰ ਹੀਣ ਭਾਵਤਾ ਦਾ ਸ਼ਿਕਾਰ ਕਰ ਰਹੇ ਨੇ ਜਿਸ ਕਰਕੇ ਇਹ ਅਨਮੋਲ ਜ਼ਿੰਦਗੀ ਸਿਰਫ ਕਿਸ਼ਤਾਂ ਭਰਨ ਜੋਗੀ ਰਹਿ ਗਈ ਹੈ ਜ਼ਿਆਦਾਤਰ ਮੁਲਾਜ਼ਮ ਆਪਣੀ ਤਨਖਾਹ ਦੇਖ ਕੇ ਇਸ ਜਾਲ ਵਿੱਚ ਫਸ ਜਾਂਦੇ ਨੇ ਉੱਥੇ ਹੀ ਇੱਕ ਕਿਸਾਨ ਆਪਣੀ ਕੱਚੀ ਫਸਲ ਦੇਖ ਕੇ ਵਪਾਰੀ ਪਿਛਲਾ ਮੁਨਾਫਾ ਦੇਖ ਕੇ ਜੇ ਇਸ ਗੱਲ ਵੱਲ ਚੰਗੀ ਤਰ੍ਹਾਂ ਧਿਆਨ ਦਿੱਤਾ ਜਾਵੇ ਤਾਂ ਅਸੀਂ ਔਕਾਤ ਤੋਂ ਵੱਧ ਕੇ ਜਦੋਂ ਕੋਈ ਚੀਜ਼ ਖਰੀਦਦੇ ਹਾਂ ਨਾ ਤੇ ਉਸ ਨੂੰ ਸਿਰਫ ਸਾਂਭਿਆ ਜਾ ਸਕਦਾ ਹੈ ਵਰਤਿਆ ਨਹੀਂ ਜਾ ਸਕਦਾ। ਵੱਡੇ ਵੱਡੇ ਰਾਜਨੇਤਾ, ਅਭਿਨੇਤਾ, ਖਿਲਾੜੀ, ਲੇਖਕ, ਪੱਤਰਕਾਰ ਵੀ ਸ਼ਿੰਦੇ ਦੀ ਤਰ੍ਹਾਂ ਕਈ ਵਾਰ ਸ਼ਰੇਆਮ ਆਪਣਾ ਕੜਾ ਦਿਖਾਉਂਦੇ ਦਿਖਾਈ ਦਿੰਦੇ ਨੇ। ਅਸਲ ਵਿੱਚ ਦਿਖਾਵਾ ਇੱਕ ਵੱਡੀ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕਾ ਹੈ। ਅੱਜ ਕੱਲ ਸਮਾਜ ਸੇਵੀ ਲੀਡਰ ਸ਼ਿੰਦੇ ਦੇ ਵਰਗੇ ਵਿਖਾਈ ਦਿੰਦੇ ਨੇ, ਜਿਹੜੇ ਨਿੱਕੇ ਜਿਹੇ ਕੀਤੇ ਕੰਮ ਨੂੰ ਵੱਡੀਆਂ ਵੱਡੀਆਂ ਫੋਟੋਆਂ ਲਾ ਕੇ ਲੋਕਾਂ ਨੂੰ ਦਿਖਾਉਂਦੇ ਨੇ ਤੇ ਚਾਹੁੰਦੇ ਨੇ ਕਿ ਲੋਕ ਉਹਨਾਂ ਨੂੰ ਪੁੱਛਣ ਵੀ ਭਾਈ ਸੋਨੇ ਦਾ ਏ ਤੇ ਕਿੰਨੇ ਤੋਲੇ ਦਾ ਏ। ਉੱਥੇ ਹੀ ਆਪਣੀ ਥੁੱਕ ਬਣਾਉਣ ਦੇ ਲਈ ਲੋਕ ਦਾਨ ਕਰਦੇ ਨੇ ਤੇ ਪੱਖਿਆਂ ਉੱਤੇ ਆਪਣੇ ਨਾਮ ਲਿਖਾਉਂਦੇ ਨੇ। ਇਸੇ ਲਈ ਗੁਰਦੁਆਰਿਆਂ ਮੰਦਰਾਂ ਵਿੱਚ ਕਈ ਵਾਰੀ ਛਿੰਦਾ ਲਿਖਿਆ ਹੋਇਆ ਗੋਲ ਗੋਲ ਘੁੰਮਦਾ ਵਿਖਾਈ ਦਿੰਦਾ ਏ। ਹਾਲਾਂਕਿ ਠੀਕ ਏ, ਬਹੁਤ ਸਾਰੇ ਕੰਮ ਸਮਾਜ ਭਲਾਈ ਦੇ ਨੇ ਜਿਨ੍ਹਾਂ ਲਈ ਦਿਖਾਵਾ ਕਰਨਾ ਲਾਜ਼ਮੀ ਏ ਤਾਂ ਕਿ ਹੋਰ ਲੋਕੀ ਵੀ ਪ੍ਰਭਾਵਿਤ ਹੋ ਸਕਣ। ਬਾਕੀ ਮਤਲਬ ਇਹ ਕਿ ਇਸ ਕਾਲੇ ਦੌਰ ਵਿੱਚ ਜ਼ਿਆਦਾਤਰ ਸਾਡੇ ਮਿੱਤਰ ਰਿਸ਼ਤੇਦਾਰ ਸਾਡੇ ਲਈ ਫਿਕਰ ਤਾਂ ਘੱਟ, ਬਸ ਉੱਤੋਂ ਉੱਤੋਂ ਦਿਖਾਵਾ ਕਰਨ ਵਾਲੀ ਨੇਰੀ ਲਿਆ ਦਿੰਦੇ ਨੇ। ਇਸ ਬਿਮਾਰੀ ਵਿੱਚੋਂ ਨਿਕਲਣ ਦਾ ਸਾਨੂੰ ਯਤਨ ਕਰਨਾ ਚਾਹੀਦਾ ਹੈ। ਕੋਈ ਨਾ ਕੋਈ ਦਵਾਈ ਤਾਂ ਜ਼ਰੂਰ ਕਿਤੇ ਨਾ ਕਿਤੇ ਮਿਲਦੀ ਹੀ ਹੋਵੇਗੀ। ਧੰਨਵਾਦ। ਸੋ ਇਹ ਸੀ ਜੀ ਕਹਾਣੀ ਤੇ ਧੰਨਵਾਦ ਜੀ ਦੁਬਾਰਾ ਤੁਹਾਡੇ ਨਾਲ ਪ੍ਰੋਗਰਾਮ ਚ ਸਾਂਝ ਪਾਉਣ ਲਈ। ਤੇ ਤੁਸੀਂ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸਾਂਝ ਪਾਉਣ ਲਈ ਤੁਸੀਂ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਟੈਲੀਗ੍ਰਾਮ ਤੇ ਵੀ ਮੈਸੇਜ ਕਰ ਸਕਦੇ ਹੋ। ਕਾਲ ਕਰਨ ਲਈ ਨੰਬਰ ਡਾਇਲ ਕਰ ਸਕਦੇ ਹੋ 02859928111। ਤੇ ਇਸ ਤੋਂ ਬਾਅਦ ਲੈਣੇ ਹਾਂ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਤੁਹਾਡੇ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
ਮਾਸਟਰ ਜੀ ਤੁਹਾਡਾ ਧਿਆਨ ਕਿੱਧਰ ਆ?
ਕੀ ਮਤਲਬ?
ਸਾਰਾ ਧਿਆਨ ਉਧਰ ਲਾਤਾ, ਕੁਝ ਧਿਆਨ ਸਾਡੇ ਤੇ ਵੀ ਲਾ ਦੋ। ਇਹ ਤਾਂ ਨਿਕਲ ਗਿਆ ਜਿਹੋ ਜਿਹਾ ਨਿਕਲਣਾ ਸੀ।
ਸੋਹਰਿਆਂ ਦਾ ਪਿੰਡ ਸਟਾਰਿੰਗ ਗੁਰਨਾਮ ਪੁੱਲਰ ਅਤੇ ਸਰਗੁਣ ਮਹਿਤਾ 8 ਜੁਲਾਈ ਤੋਂ ਵੇਖੋ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
Daljeet Thind and Ami will present a romantic comedy movie, Sher Bagga.
ਬੇਬੇ ਹੱਕ ਕਿਹਦਾ ਹੁੰਦਾ ਅੰਡੇ ਤੇ?
ਹੱਕ ਤਾਂ ਪੁੱਤ ਕੁੱਕੜੀ ਦਾ ਹੁੰਦਾ।
ਕੁੱਕੜ ਦਾ ਕੁਝ ਨਹੀਂ ਹੁੰਦਾ,
ਕੁੱਕੜ ਸਾਲਾ ਲੱਗਦਾ।
Starring Ami Virk and Sonam Bajwa.
ਕੋਈ ਟੂਣਾ ਟੱਪਾ ਤਾਂ ਤੂੰ ਲਾਜ਼ਮੀ ਕੀਤਾ, ਨਹੀਂ ਐਡਾ ਵੀ ਕੋਈ ਐਮੀ ਵਰਕ ਨਹੀਂ ਹੈ ਤੂੰ।
24 ਜੂਨ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
ਧੰਨਵਾਦ ਜੀ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਮੈਂ ਬਲਪੁਰੇਵਾਲ ਸਿਡਨੀ ਤੋਂ ਬਹੁਤ ਬਹੁਤ ਸੱਜਣਾ ਦਾ ਜਿੰਨਾ ਵੀ ਅੱਜ ਪ੍ਰੋਗਰਾਮ ਚ ਸ਼ਮੂਲੀਅਤ ਪਾਈ ਏ ਸਾਡੇ ਨਾਲ ਸਾਂਝਾ ਪਾਈਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਮਿਲਦੇ ਹਾਂ ਅਗਲੇ ਹਫਤੇ ਯਾਨੀ ਸੋਮਵਾਰ ਇਸੇ ਹੀ ਪ੍ਰੋਗਰਾਮ ਚ। ਧੰਨਵਾਦ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾ